जिस जल निध कारण तुम जग आए सो अमृत गुर पाही जियो छोड़े वेश पेख चतुराई दुविधा ये फल नाही जियो मन रे थिरे मत कत जाई जियो बार ढूंढत बहुत दुख पावे कर अमृत कटमाई जियो अवगुण छोड़ गुणा को तावे कर अवगुण पछताई जियो सरप सर की सार न जाने फिर कीच बुढ़ाई जियो अंतर मैल लोभ भव चूटे वार नावे खाई जियो निर्मल नाम जपो सत गुरमुख अंतर की गत ताही जियो पर हर लोभ निंदा कूड़ त्यागो सच गुरु बचनी फल पाही जियो जो पावे त्यों राखो हर जियो जन नानक सबद सलाही जियो अपना कर मुसत राख न साके की पर कर जोहन लागा कर दर राखे जे रस चाखे जो गुरमुख सेवक लागा मन रे समझ कवन मत लागा नाम विसार अनरस प्लोबाने फिर पछताए अपागा आवत को हरख जात को रोवे ये दुख सुख नाले लागा आपे दुख सुख भोग भोगावे गुरमुख सो अनरागा हर रस ऊपर वर किया कहिए जिन पिया सो तृप्तागा माया मोहित जिन ही रस खोया जा साकत दुर्मत लागा मन का जियो पवन पत देही मैं देहू समागा जे तू देता हर रस गाई मन तृप्ते हर लिव लागा साध संगत में हर रस पाइये गुर मिलिए जम पागा नानक राम नाम जप गुरमुख हर पाए मस्तक पागा सरब जिया से लेख तुराऊ बिन लेखे नहीं कोई जियो आप लेख कुदरत कर देखे हुकम चलाए सोई जियो मन रे राम जपो सुख होई निस गुर के चरण सरेवो हर दाता पुगता सोई जो अंतर सो बार देखो अवर न दूजा कोई जियो गुरमुख एक दृष्ट कर देखो कट कट जोत समोई जियो चल तो ठाक रखियो कर अपने गुर मिलिए मत होई जियो देखा दृष्ट रहो बिस्मादी दुख बिसरे सुख होई जियो पियो पियो परम सुख पाइये निज कर वासा होई जियो जन्म मरण पव भंजन गाइये पुनरप जन्म न होई जियो सत निरंजन ज्योत सबाई सो भेद ना कोई जियो अपरंपर पार ब्रह्म परमेश्वर नानक गुर मिलिया सोई जियो
आए सो अमृत गुर पाई जियो
जिस जल निध कारण तुम जग में आए इस जगत का आधार की है किस कारण असी इस जगत दे विच आए हां सब तो पहला एक रूहानी भेद है पवन गुरु पानी पिता माता धरत महात पवन नू गु किया गया है और पिता की संज्ञा दिती गई है पानी नू ਇਹਨਾਂ ਦੇ ਯੋਗ ਦੇ ਨਾਲ ਹੀ ਇਹਨਾਂ ਦੇ ਮਿਲਣ ਨਾਲ ਹੀ ਜਦੋਂ ਇਹ ਪਿਤਾ ਪਾਣੀ ਮਾਂ ਧਰਤੀ ਦੇ ਵਿੱਚ ਪ੍ਰਵੇਸ਼ ਕਰਦਾ ਹੈ ਉਸੀ ਵਕਤ ਇਹ ਸਾਰੀ ਰਚਨਾ ਜਿਹੜੀ ਹੈ ਮਨ ਬੁੱਧੀ ਔਰ ਇੰਦਰੀਆਂ ਦੀ ਇਹ ਦ੍ਰਿਸ਼ਟੀ ਗੋਚਰ ਹੁੰਦੀ ਹੈ। ਇਹ ਇਸ਼ਾਰਾ ਹੈ ਉਹਨਾਂ ਤੱਤਵਾਂ ਦੀ ਤਰਫ ਜਿਨ੍ਹਾਂ ਦੇ ਅੰਦਰ ਉਹ ਪਰਮਾਤਮਾ ਦੀ ਤਾਕਤ ਕੰਮ ਕਰ ਰਹੀ ਹੈ ਜਿਨ੍ਹਾਂ ਦੇ ਸੰਯੋਗ ਦੇ ਨਾਲ ਅਨੰਤ ਬ੍ਰਹਮੰਡਾਂ ਦੀ ਉਤਪਤੀ ਹੈ ਉਹਨਾਂ ਨੂੰ ਆਧਾਰ ਦਿੱਤਾ ਗਿਆ ਹੈ ਉਹਨਾਂ ਨੂੰ ਚਲਾਇਆ ਜਾ ਰਿਹਾ ਹੈ ਉਹਨਾਂ ਨੂੰ ਖਤਮ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਫਿਰ ਇਹ ਰਚਨਾ ਜੋ ਹੈ ਦ੍ਰਿਸ਼ਟੀਗੋਚਰ ਹੁੰਦੀ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਆਪਣੀ ਇਸ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਗੁਰੂ ਜੋ ਹੈ ਗੁਰੂ ਦੀ ਸੰਗਿਆ ਇਸ ਹਵਾ ਨੂੰ ਦਿੱਤੀ ਗਈ ਹੈ। ਅਗਰ ਇਹ ਹਵਾ ਇਸ ਸਰੀਰ ਦੇ ਵਿੱਚੋਂ ਨਿਕਲ ਜਾਏ ਜਿਸ ਨੂੰ ਅਸੀਂ ਪ੍ਰਾਣ ਸ਼ਕਤੀ ਕਹਿੰਦੇ ਹਾਂ ਤੇ ਇਹ ਸਰੀਰ ਜੋ ਹੈ ਮੁਰਦਾ ਹੋ ਜਾਂਦਾ ਹੈ ਕਿਸੇ ਕੰਮ ਦਾ ਨਹੀਂ ਰਹਿੰਦਾ। ਕਿਤਨਾ ਵੀ ਅਸੀਂ ਇਸ ਸਰੀਰ ਦੇ ਨਾਲ ਪਿਆਰ ਕਰ ਲਈਏ ਕਿਤਨੀ ਵੀ ਮਮਤਾ ਕਰ ਲਈਏ ਕਿਤਨਾ ਵੀ ਇਸ ਨੂੰ ਸਜਾ ਲਈਏ ਕਿਤਨਾ ਵੀ ਇਸਦਾ ਰੱਖ ਰਖਾਵ ਕਰ ਲਈਏ ਸਿਰਫ ਇੱਕ ਹਵਾ ਦਾ ਬੁਲਬਲਾ ਹੈ ਮਾਮੂਲੀ ਜਾ ਫੂਕ ਨਿਕਲ ਗਈ ਤੇ ਇਹ ਕਿਸੇ ਕੰਮ ਦਾ ਨਹੀਂ। ਔਰ ਜਦ ਤੱਕ ਇਹ ਫੂਕ ਹੈ ਇਸ ਚਮੜੀ ਦੇ ਵਿੱਚ ਹਵਾ ਭਰੀ ਹੋਈ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਆਫਰੀ ਫਿਰਦਾ ਹੈ ਚਾਰੋ ਪਾਸੇ ਪੂਰੇ ਬ੍ਰਹਮੰਡ ਦੇ ਵਿੱਚ ਕਿਸੇ ਨੂੰ ਨਹੀਂ ਜਾਣਦਾ ਕਿਸੇ ਦੀ ਕੀਮਤ ਨਹੀਂ ਸਮਝਦਾ ਸਿਰਫ ਆਪਣੇ ਆਪ ਨੂੰ ਮੇਰੀ ਮੈਂ ਨੂੰ ਹੀ ਕਰਕੇ ਇਸ ਜਗਤ ਦੇ ਵਿੱਚ ਵਿਚਰਨ ਕਰ ਰਿਹਾ ਹੈ। ਸੋ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਹਨ ਕਿ ਇਹ ਹਵਾ ਜੋ ਗੁਰੂ ਹੈ ਅਗਰ ਗੁਰੂ ਪ੍ਰਸੰਨ ਨਾ ਹੋਵੇ ਤੇ ਇਸ ਸ੍ਰਿਸ਼ਟੀ ਦੇ ਵਿੱਚ ਜੀਵ ਦਾ ਕਿਸੇ ਵੀ ਜਗ੍ਹਾ ਪਾਰ ਉਤਾਰਾ ਨਹੀਂ ਹੋ ਸਕਦਾ ਕਿਸੇ ਵੀ ਜਗ੍ਹਾ ਉਸ ਨੂੰ ਇਹ ਮੂੰਹ ਛੁਪਾਉਣ ਦੀ ਇਹ ਜਗ੍ਹਾ ਜੋ ਹੈ ਨਹੀਂ ਮਿਲ ਸਕਦੀ। ਪਰਮਾਤਮਾ ਰੁੱਠ ਜਾਵੇ ਤੇ ਕੋਈ ਗੱਲ ਨਹੀਂ ਗੁਰੂ ਦਾ ਘਰ ਮੌਜੂਦ ਹੈ ਪਰਦਾ ਮਿਲ ਜਾਏਗਾ। ਅਗਰ ਗੁਰੂ ਰੁੱਠ ਗਿਆ ਤੇ ਵਿਚਾਰ ਕਰਕੇ ਦੇਖੋ ਕਿਸ ਨੇ ਪਰਦਾ ਦੇਣਾ ਹੈ ਕਿੱਥੇ ਜਾ ਕਰਕੇ ਅਸੀਂ ਮੂੰਹ ਛੁਪਾਵਾਂਗੇ। ਉਸੇ ਤਰੀਕੇ ਦੇ ਨਾਲ ਇਸ ਦੇਹ ਦੇ ਵਿੱਚ ਇਸ ਪਵਨ ਨੂੰ ਗੁਰੂ ਕਿਹਾ ਗਿਆ ਹੈ। ਇਸ ਸ੍ਰਿਸ਼ਟੀ ਦੇ ਵਿੱਚ ਜਦੋਂ ਵੀ ਜੀਵਾਤਮਾ ਕਿਸੇ ਵੀ ਜਗ੍ਹਾ ਜਾ ਕਰਕੇ ਪੈਦਾ ਹੁੰਦੀ ਹੈ ਜਨਮ ਲੈਂਦੀ ਹੈ ਕਿਸੇ ਵੀ ਜੂਨ ਦੇ ਵਿੱਚ ਜੈਸੀ ਵੀ ਇੱਛਾ ਔਰ ਕਾਮਨਾ ਉਸਨੇ ਮਨੁੱਖ ਜਨਮ ਦੇ ਵਿੱਚ ਆ ਕਰਕੇ ਕੀਤੀ ਹੁੰਦੀ ਹੈ ਔਰ ਇਸ ਨੂੰ ਮੁੱਖ ਰੱਖ ਕਰਕੇ ਜਦੋਂ ਵੀ ਉਹ ਕੋਈ ਕਾਰਵਿਧੀ ਅਪਣਾਉਂਦੀ ਹੈ ਤੇ ਇਹ ਹਵਾ ਹੀ ਹੈ ਹਵਾ ਹੀ ਗੁਰੂ ਦੀ ਰੂਪ ਦੇ ਵਿੱਚ ਉਸ ਜੀਵਾਤਮਾ ਨੂੰ ਉਸ ਬੀਜ ਨੂੰ ਉਸ ਜਗ੍ਹਾ ਲੈ ਜਾਂਦੀ ਹੈ ਜਿਸ ਜਗ੍ਹਾ ਉਸਦੇ ਕਿਰਤ ਬੱਧੀ ਹੋਈ ਹੈ ਜਹਾਂ ਦਾਣੇ ਤਹਾਂ ਖਾਣੇ। ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਜਿੱਥੇ ਵੀ ਦਾਣਾ ਤੇਰਾ ਲਿਖਿਆ ਹੋਇਆ ਉੱਥੇ ਹੀ ਜਾ ਕਰਕੇ ਤੂੰ ਉਸਦਾ ਭੁਗਤਾਨ ਕਰਨਾ ਹੈ ਭੁਗਤਾਨ ਲੈਣਾ ਵੀ ਹੈ ਔਰ ਭੁਗਤਾਨ ਦੇਣਾ ਵੀ ਹੈ ਔਰ ਇਸ ਸਭ ਦਾ ਆਧਾਰ ਯਾਨੀ ਕਿ ਇਹ ਪ੍ਰਾਣ ਸ਼ਕਤੀ ਪਰਮਾਤਮਾ ਦੀ ਜਿਸ ਨੂੰ ਪਵਨ ਕਿਹਾ ਗਿਆ ਔਰ ਇਸ ਸਰੀਰ ਦੇ ਵਿੱਚ ਪਵਨ ਅਗਰ ਜਰਾ ਕੁਝ ਰੁੱਠ ਜਾਏ ਇਹ ਗੁਰੂ ਜਰਾ ਵੀ ਨਾਰਾਜ਼ ਹੋ ਜਾਏ ਤੇ ਉਹਨਾਂ ਜੀਵਾਤਮਾ ਨੂੰ ਪੁੱਛ ਕਰਕੇ ਦੇਖੋ ਜਿਹੜੇ ਕਹਿੰਦੇ ਨੇ ਸਾਨੂੰ ਗੈਸ ਦੀ ਬਿਮਾਰੀ ਹੈ। ਇਸ ਗੈਸ ਦੀ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ ਸਿਰਫ ਇੱਕੋ ਹੀ ਹੈ ਕਿ ਅਸੀਂ ਇਸ ਪੁਤਲੇ ਦਾ ਆਧਾਰ ਜੋ ਸੀਗਾ ਉਸ ਦੀ ਕਦਰ ਨਹੀਂ ਕੀਤੀ। ਉਹ ਆਧਾਰ ਕੀ ਸੀਗਾ? ਉਹ ਸ਼ਬਦ ਸੀ, ਉਹ ਨਾਮ ਸੀ, ਕੀਰਤਨ ਸੀ, ਅਖਤ ਕਥਾ ਸੀ। ਬਹੁਤ ਸਾਰੇ ਲਫ਼ਜ਼ਾਂ ਦੇ ਨਾਲ ਗੁਰੂਆਂ ਨੇ ਸੰਤਾਂ ਨੇ ਇਸ ਭੇਦ ਨੂੰ ਪ੍ਰਗਟ ਕੀਤਾ। ਜਦੋਂ ਅਸੀਂ ਇਸ ਕੋਲੋਂ ਰੁੱਠ ਜਾਂਦੇ ਹਾਂ ਉਸੀ ਵਕਤ ਇਹ ਗੁਰੂ ਜੋ ਹੈ ਹਵਾ ਜਿਸ ਨੂੰ ਕਿਹਾ ਗਿਆ ਹੈ ਇਹ ਰੁੱਠ ਜਾਂਦਾ ਔਰ ਇਸ ਜੀਵਾਤਮਾ ਦੀ ਕੈਸੀ ਭਿਆਨਕ ਪੀੜਾ ਉਸ ਨੂੰ ਬਰਦਾਸ਼ਤ ਕਰਨੀ ਪੈਂਦੀ ਹੈ। ਤੜਫ ਤੜਫ ਕਰ ਉਸ ਨੂੰ ਜਾਨ ਹੀ ਦੇ ਦੇਣੀ ਪੈਂਦੀ ਹੈ ਪਰ ਉਸਦਾ ਕੋਈ ਵੀ ਇਲਾਜ ਨਹੀਂ ਹੁੰਦਾ। ਇਸੀ ਕਰਕੇ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਗੁਰੂ ਦੀ ਸੰਗਿਆ ਦਿੱਤੀ ਹੈ ਔਰ ਇਹ ਪਹਿਲੀ ਤੁਕ ਦੇ ਵਿੱਚ ਸਪਸ਼ਟ ਕਰਦੇ ਨੇ ਕਿ ਜਿਸ ਜਲ ਦੇ ਨਿੱਧ ਕਾਰਨ ਤੁਮ ਜਗ ਮੇ ਆਏ ਸੋ ਅੰਮ੍ਰਿਤ, ਉਸ ਨੂੰ ਅੰਮ੍ਰਿਤ ਕਹਿੰਦੇ ਨੇ। ਹੁਣ ਇੱਥੇ ਭੇਦ ਹੈ ਕਿ ਇਹ ਅੰਮ੍ਰਿਤ ਕਿਹੜਾ ਹੈ ਔਰ ਕਿਸ ਜਲ ਨੂੰ ਲੈਣ ਵਾਸਤੇ ਪੀਣ ਵਾਸਤੇ ਤੇਰੀ ਪੈਦਾਵਸ਼ ਹੋਈ ਹੈ ਇਸ ਦੋ ਪੈਰ ਦੀ ਜੂਨ ਦੇ ਵਿੱਚ ਆਇਆ ਹੈ। ਗੁਰ ਪੈ ਹੀ ਜੀਓ, ਗੁਰੂ ਦੇ ਕੋਲ ਉਹ ਸਮਰੱਥਾ ਹੈ, ਉਹ ਤਾਕਤ ਹੈ ਉਸ ਅੰਮ੍ਰਿਤ ਨੂੰ ਦੇਣ ਦੀ। ਅਗਰ ਤੂੰ ਅੰਮ੍ਰਿਤ ਨੂੰ ਪੀਣਾ ਚਾਹੁੰਦਾ, ਜਿਸ ਜਲ ਨੂੰ ਪੀਣ ਵਾਸਤੇ ਤੂੰ ਇਸ ਜਗਤ ਦੇ ਵਿੱਚ ਆਇਆ ਹੈ ਉਹ ਗੁਰੂ ਦੇ ਕੋਲ ਹੈ। ਗੁਰੂ ਦੇ ਕੋਲ ਜਾਏਗਾ ਤੇ ਤੈਨੂੰ ਉਹ ਦਾਤ ਅਵਸ਼ ਮਿਲੇਗੀ। ਇਸ ਜਗਤ ਦੇ ਵਿੱਚ ਥੋੜਾ ਜਿਹਾ ਅਸੀਂ ਵਿਚਾਰ ਕਰਕੇ ਦੇਖੀਏ ਕਿ ਇੱਕ ਭਰਮ ਚੱਲ ਰਿਹਾ ਹੈ, ਇੱਕ ਵਿਸ਼ੇਸ਼ ਤਰੀਕੇ ਦੇ ਵੇਸ਼ ਨੂੰ ਧਾਰਨ ਕਰਨ ਵਾਲੇ ਜਿਹੜੇ ਕਹਿੰਦੇ ਨੇ ਕਿ ਅੰਮ੍ਰਿਤ ਪੀ ਲਓ ਔਰ ਗੁਰੂ ਵਾਲੇ ਬਣ ਜਾਓ। ਅਸਲੀ ਗੱਲ ਕੀ ਹੈ? ਅੰਮ੍ਰਿਤ ਬਾਣੀ ਦੇ ਵਿੱਚ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਜਿਹੜਾ ਸ਼ਬਦ ਹੈ ਇਹ ਗੁਰੂ ਨਾਨਕ ਸਾਹਿਬ ਦਾ ਉਸ ਸਮੇਂ ਉਚਾਰਿਆ ਗਿਆ। ਉਸ ਸਮੇਂ ਉਹ ਅੰਮ੍ਰਿਤ ਕਿਸ ਨੂੰ ਕਹਿੰਦੇ ਸਨ? और किस चीज दे नाल इस दी प्राप्ति हो सकती है और किस जगह ए मिलता है। बाकी दे शब्द दे विच गुरु नानक साहब ने यह सारा भेद स्पष्ट किया है, पर थोड़ा जा भ्रम इत्थे है। इस भ्रम चो असी निकल जाइए। गुरु कलगीधर पातशाह ने गुरु नानक साहब का ही रूप सन, पूर्ण सतगुरु सन, सत पुरुख जिन जानिया, सतगुरु तिसका नाम तिसके संग सिख उदरे, नानक हर गुण गाओ। अपनी बाणी दे विच बिल्कुल स्पष्ट किया कि गुरु किसनु किया है, जिसने सत पुरुष यानी के इस मंडला दी रचना करन वाला, ओ ताकत ओ आधार देन वाला, जिसनु नाम या शब्द कहंदे आ, दयाल पुरुष भी कहंदे आ, उसनु सत पुरुष किया गया। जिसने उसनु जान लिया, जड़ा उथे तक पहुंच गया, जिसने उस दे मुख नु उस दी ताकत नु हासिल कर लिया, उसनु गुरु किया, उसनु सतगुरु किया जांदा है। क्यों? क्योंकि उसी अकाल पुरख दी ताकत नु लै करके इस जगत दे विच देन वास्ते आंदा है, उन्हां जीवात्मा नु जिहड़ियां तड़फ रहियां ने इस पाप सागर चो निकलण वास्ते, जिन्हां नु माया दे नाल प्यार है, जगत दियां वस्तुआं संबंधा दे नाल प्यार है, उन्हां नु कायम रखण वास्ते, उन्हां नु प्राप्त करण वास्ते अपनी हस्ती मिटा रहे ने, उन्हां वास्ते ए जल दी निधि ए अमृत दी लोड़ नहीं है, ना ही उन्हां नु ए अमृत दिता जांदा। फिर जिहड़ा अमृत असी पी रहे हां, विचार करके देखिए, अख बंद करके लाइन च लग जाओ, अमृत दे बाटे तैयार हो रहे ने, जा करके पी लो भाई। कोई मनाही नहीं है, कोई मर्यादा नहीं है, कोई नियम नहीं है, यानी के इस अमृत नु जड़ा बाणी दे नाल तैयार किया जांदा, इस नु ते कोई भी पी सकदा है। पर गुरु नानक साहब जिस अमृत दी गल कर रहे ने, ओ बिल्कुल स्पष्ट है कि ओ सिर्फ पूर्ण सतगुरु दे कोल है और उसी नु दिता जांदा है, जड़ी उस दी मर्यादा दे विच आ जांदे ने। गुरु कलगीधर पातशाह दे मुतलक जड़ा भ्रम चल रहा है, पूर्ण सतगुरु दे रूप दे विच इस जगत दे विच आए सन। पूर्ण सतगुरु जदों भी इस जगत दे विच आंदे ने, ते अपनियां रूहां नु उद्धारण वास्ते, तारण वास्ते कोई ना कोई निशान अवश्य देंदे ने। गुरु नानक साहब ने चरण दा अमृत दिता, पिछले युगां दे विच नजर मार करके देखिए, ते कितने ही ऋषि मुनि होए ने जिन्हां ने अलग अलग विधियां अपनाईयां, यानी के उस वक्त समय काल दी जो लोड़ सी, जो मर्यादा सी, जो उन्हां नु सचखंड तो हुक्म मिलिया, उन्हां ने कोई ना कोई निशान अवश्य दिता। ओ निशान किस वास्ते सीगा? जुड़न वास्ते सीगा कि असि उस निशान दे नाल जुड़िए, सतगुरु दे कोल आईए, उन्हां दे उपदेश नु सुनिए। उन्हां दे उपदेश नु सुनन दे नाल की सी कि असि सत दी संगत करिए, गुरु दी संगत करिए, संत दी संगत, संत दे संगत नु असी समझ नहीं सके कि सतसंग किस नु किया जांदा, संत दी साधु दी संगत किस नु कही जांदी है। शरीर रूप दे भी ते असी हजारा अनंत काल तो, अनंत युगा तो पूरन सतगुरां दी संगत करदे आ रहे हां, पर शरीर रूप दे भी संगत करन दे नाल कदे जीव दा उद्धार नहीं हो जांदा। एक घड़ी आदि सी भी आद, तुलसी संगत साध की कटे कोट अपराध, करोड़ा ही अपराध जड़े ने कट जांदे ने, नष्ट हो जांदे ने। ते विचार करके देख लेना चाहिदा कि सानू कितने ही साल हो गए पूरन सतगुरां दे कोल जांदे आ, शरीर रूप दे विच सारा सारा दिन उन्हां दे कोल बैठे रहंदे आ, पर विचार करके देख लो, अगर एक करोड़ा ही अपराध अद्धी तो अद्धी घड़ी दे विच कट जांदे ने, ते घंटे और कितने ही सालां दी साधना दे बाद, शरीर रूप दे विच उन्हां दे कोल रहण दे बाद, हुण तक ते साडा लेखा साफ अवश्य हो जाना चाहिदा सीगा। अनंत काल तो असी इस किरिया नू अपना रख्या, पर असी संत दी संगत नू नहीं समझ सके। तुलसीदास जी ने अपनी बाणी दे विच बिल्कुल स्पष्ट किया, गीता दे विच भगवान श्री कृष्ण जी ने बिल्कुल स्पष्ट किया, 13वें श्लोक दे विच बिल्कुल, 13वें अध्याय दे 24वें 25वें श्लोक दे विच बिल्कुल स्पष्ट करदे ने कि संगत केड़ी आ, संगत किस नू कहंदे ने। जदों असी संत दे कोल आंदे आ, सतपुरुष दे कोल आंदे आ, सतपुरुष ही उस नू कह दिता जांदा। क्यों कहा जांदा? क्योंकि ओ ताकत जो है जिस आत्मा दे नाल लग गई, जिस कट दे विच प्रगट हो गई, उस परमात्मा दा ही रूप हो गया। समुद विरोल देख एक शरीर हम देखिया, एक वस्त्र अनूप दिखाई, गुरु गोबिंद गोबिंद गुरु है, नानक भेद न पाई। गुरु ही वो परमात्मा है, परमात्मा ही वो गुरु है। ए कदों पता चलदा? जदों असि इस समुन्द्र रूपी शरीर नू विरोलदे आ, यानी कि जदों जीवात्मा जो है नौ द्वारा चो निकल करके 10वें द्वार पहुंचदी है, ए समुन्द्र शरीर दा जड़ा है विरोल करना है, यानी कि मथना है, ए मथ के ताई उस नू पता चलदा है कि गुरु किस नू किया गया है। गुरु समर्थ है, गुरु दे विच समर्था है, ए अमृत देण दी, ए दात देण दी, और किसी दे विच ए ताकत नहीं है कि इस दात नू दे सके। सो कलगीधर पातशाह ने जड़ी दात दित्ती सी, ਉਹ ਅੰਮ੍ਰਿਤ ਆਪ ਤਿਆਰ ਕੀਤਾ ਸੀ। ਅਸੀਂ ਸਤਿਗੁਰਾਂ ਦੇ ਕੋਲ ਜਾਂਦੇ ਹਾਂ, ਸਤਿਗੁਰੂ ਕੀ ਬਚਨ ਕਰਦੇ ਨੇ, ਬੇਟਾ ਜਲ ਲੈ ਜਾਓ, ਇਸ ਦੇ ਨਾਲ ਇਸ਼ਨਾਨ ਕਰਨਾ, ਇਸ ਨੂੰ ਪੀਣਾ, ਤੁਹਾਡਾ ਰੋਗ ਦੂਰ ਹੋ ਜਾਏਗਾ। ਤੇ ਕਿਆ ਜਲ ਦੇ ਵਿੱਚ ਤਾਕਤ ਸੀ? ਬਿਲਕੁਲ ਝੂਠ ਹੈ, ਜਲ ਦੇ ਵਿੱਚ ਕੋਈ ਤਾਕਤ ਨਹੀਂ। ਉਹ ਜਲ ਕਿਹੜਾ ਸੀ? ਅਸੀਂ ਟੂਟੀ ਤੋਂ ਭਰ ਕੇ ਰੱਖਿਆ, ਉਹ ਪਾਣੀ ਜਿਹੜਾ ਅਸੀਂ ਚਲੂਟੀ ਕਰਕੇ ਨਾਲੀ ਦੇ ਵਿੱਚ ਥੁੱਕ ਦਿੰਦੇ ਹਾਂ, ਉਸੇ ਪਾਣੀ ਨੂੰ ਅਸੀਂ ਇਕੱਠਾ ਕਰਕੇ, ਯਾਨੀ ਕਿ ਇੱਕ ਬੋਤਲ ਦੇ ਵਿੱਚ ਰੱਖ ਦਿੱਤਾ, ਸ਼ੀਸ਼ਿਆਂ 'ਚ ਭਰ ਕੇ ਦੇ ਦਿੱਤਾ। ਅਸਲੀ ਗੱਲ ਕੀ ਸੀ? ਸਮਝਣ ਵਾਲੀ ਗੱਲ ਹੈ ਕਿ ਹੁਕਮ ਦੀ ਤਾਕਤ ਸੀ। ਹੁਕਮ ਸੀਗਾ ਕਿ ਤੁਸੀਂ ਇਹ ਕੰਮ ਕਰਨਾ ਹੈ, ਅਸੀਂ ਉਹ ਕਿਰਿਆ ਅਪਣਾ ਲਈ। ਕਿਰਿਆ ਦੇ ਅੰਦਰ ਕੋਈ ਤਾਕਤ ਨਹੀਂ, ਕੋਈ ਦਮ ਨਹੀਂ। ਅਸਲੀ ਗੱਲ ਜਿਹੜੀ ਤਾਕਤ ਦੀ ਗੱਲ ਸੀ ਕਿ ਸੱਚਖੰਡ ਤੋਂ ਹੁਕਮ ਕੀਤਾ ਜਾ ਰਿਹਾ ਕਿ ਤੁਸੀਂ ਇਹ ਜਲ ਪੀਣਾ ਹੈ, ਤੁਹਾਡਾ ਰੋਗ ਦੂਰ ਹੋ ਜਾਏਗਾ। ਤੇ ਉਸ ਤਾਕਤ ਦਾ ਅਸੀਂ ਹੁਕਮ ਮੰਨ ਲਿਆ, ਤੇ ਹੁਕਮ ਮੰਨਣ ਦੇ ਨਾਲ ਸਾਡਾ ਰੋਗ ਜਿਹੜਾ ਹੈ ਦੂਰ ਹੋ ਗਿਆ। ਇਹ ਹੀ ਭੇਦ ਹੈ ਰੂਹਾਨੀ ਦਾ ਕਿ ਜਦੋਂ ਵੀ ਸਤਿਗੁਰੂ ਆਉਂਦੇ ਨੇ, ਕੋਈ ਨਾ ਕੋਈ ਨਿਸ਼ਾਨ ਦਿੰਦੇ ਨੇ। ਕਿਸੇ ਨੇ ਲਫ਼ਜ਼ ਦੇ ਦਿੱਤੇ, ਅਸੀਂ ਲਫ਼ਜ਼ਾਂ ਨੂੰ ਹੀ ਸਮਝ ਕਰਕੇ ਬੈਠ ਗਏ। ਕਿਸੇ ਨੇ ਪਾਣੀ ਪਿਲਾ ਦਿੱਤਾ ਔਰ ਕਹਿਤਾ ਭਾਈ ਅੰਮ੍ਰਿਤ ਹੈ, ਤੇ ਅਸੀਂ ਉਸੀ ਨੂੰ ਅੰਮ੍ਰਿਤ ਸਮਝ ਕਰਕੇ ਬੈਠ ਕੇ ਤਾਂ ਅੰਦਰ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਵਿਚਾਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਕਾਇਆ ਅੰਦਰ ਅੰਮ੍ਰਿਤਸਰ ਸਾਚਾ ਮਨ ਪੀਵੈ ਸੁਭਾਈਏ। ਗੁਰੂ ਅਮਰਦਾਸ ਜੀ ਉਪਦੇਸ਼ ਕਰਦੇ ਨੇ ਕਿ ਇਸ ਦੇਹ ਦੇ ਅੰਦਰ ਉਹ ਸੱਚਾ ਅੰਮ੍ਰਿਤ ਮੌਜੂਦ ਹੈ, ਤੇ ਕਿਆ ਇਹ ਅੰਮ੍ਰਿਤ ਝੂਠਾ ਸੀ ਜਿਹੜਾ ਕਲਗੀਧਰ ਪਾਤਸ਼ਾਹ ਨੇ ਦਿੱਤਾ ਸੀ? ਉਹ ਅੰਮ੍ਰਿਤ ਸੱਚਾ ਸੀ, ਉਹਨਾਂ ਦੇ ਅੰਦਰ ਤਾਕਤ ਸੀ, ਸਮਰੱਥਾ ਸੀ ਸੱਚਖੰਡ ਦੀ। ਜਿਸ ਜਗ੍ਹਾ ਉਹ ਨਜ਼ਰ ਮਾਰਨ, ਸਤਿਗੁਰ ਦੇ ਅੰਦਰ ਸਮਰੱਥਾ ਹੁੰਦੀ ਹੈ, ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਵਰਸਾ, ਉਸ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸ ਰਿਹਾ। ਕਿਉਂ? ਕਿਉਂਕਿ ਉਹ ਦ੍ਰਿਸ਼ਟੀ ਨਹੀਂ ਹੈ, ਉਹਦੇ ਅੰਦਰ ਉਹ ਅਕਾਲ ਪੁਰਖ ਦਿਆਲ ਦੀ ਤਾਕਤ ਕੰਮ ਕਰ ਰਹੀ ਹੈ। ਸੋ ਉਹਨਾਂ ਦੇ ਵਿੱਚ ਸਮਰੱਥਾ ਸੀ, ਉਹ ਜਿਸ ਨੂੰ ਮਰਜ਼ੀ ਜੋ ਹੈ ਅੰਮ੍ਰਿਤ ਬਣਾ ਸਕਦੇ ਸਨ। ਜਿਸ ਦੇ ਉੱਪਰ ਨਜ਼ਰ ਮਾਰ ਦਿੱਤੀ, ਉਹ ਅੰਮ੍ਰਿਤ ਹੀ ਅੰਮ੍ਰਿਤ ਹੋ ਗਿਆ, ਅੰਮ੍ਰਿਤ ਦਾ ਹੀ ਰੂਪ ਹੋ ਗਿਆ। ਅੰਮ੍ਰਿਤ ਕੀ ਸੀਗਾ? ਉਹ ਪਰਮਾਤਮਾ ਸੀ, ਯਾਨੀ ਕਿ ਪਰਮਾਤਮਾ ਦੀ ਤਾਕਤ ਔਰ ਸਮਰੱਥਾ ਉਸ ਨੂੰ ਪ੍ਰਾਪਤ ਹੋ ਗਈ। ਔਰ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਅੰਮ੍ਰਿਤ ਦਾ ਇੱਕ ਗੁਣ ਹੈ, ਇਹ ਵਿਚਾਰ ਕਰਕੇ ਦੇਖ ਲਓ ਕਿ ਉਹ ਅਮਰ ਕਰ ਦਿੰਦਾ। ਜਿਸ ਨੇ ਇਸ ਅੰਮ੍ਰਿਤ ਨੂੰ ਪੀ ਲਿਆ, ਉਹ ਸਦਾ ਲਈ ਅਮਰ ਹੋ ਗਿਆ। ਅਮਰ ਕਿਸ ਨੂੰ ਕਹਿੰਦੇ ਨੇ? ਜਿਸ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਜਿਸ ਨੇ ਅੱਜ ਤੱਕ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ, ਇਹੋ ਜਿਹੇ ਜਿਤਨੇ ਮਰਜ਼ੀ ਅੰਮ੍ਰਿਤ ਪੀਤੇ ਹੋਣ, ਜਿਤਨੇ ਮਰਜ਼ੀ ਨਾਮ ਲਏ ਹੋਣ, ਜਿਤਨੇ ਮਰਜ਼ੀ ਨਿਸ਼ਾਨ ਲਏ ਹੋਣ, ਜਿਤਨੇ ਮਰਜ਼ੀ ਸਤਿਗੁਰਾਂ ਦੇ ਚੱਕਰ ਕੱਟ ਰਿਹਾ ਹੋਵੇ, ਉਸ ਦਾ ਉਧਾਰ ਨਹੀਂ ਹੋ ਸਕਦਾ। ਇਹ ਕਦੋਂ ਹੋਏਗਾ? ਜਦੋਂ ਕਿ ਉਹ ਅੰਤਰ ਦੇ ਵੀ ਜਾ ਕਰਕੇ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਜਾਏਗਾ। ਜਦੋਂ ਪਰਮਾਤਮਾ ਨੂੰ ਮਿਲ ਗਿਆ, ਤੇ ਸਮਝ ਲੈਣਾ ਚਾਹੀਦਾ ਕਿ ਅਸੀਂ ਅੰਮ੍ਰਿਤ ਨੂੰ ਪੀ ਲਿਆ ਔਰ ਸਦਾ ਲਈ ਅਮਰ ਹੋ ਗਏ। ਉਸ ਤੋਂ ਬਾਅਦ ਉਸ ਜੀਵਾਤਮਾ ਨੂੰ ਇਸ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਨਹੀਂ ਆਇਆ ਜਾਂਦਾ, ਯਾਨੀ ਕਿ ਇਹ ਦੁੱਖ ਨਹੀਂ ਸਹਿਣੇ ਪੈਂਦੇ, ਇਹ ਸਾਰੇ ਦੁੱਖਾਂ ਤੋਂ ਕੱਟ ਜਾਂਦਾ, ਇਹ ਜਮ ਦੀ ਫਾਂਸੀ ਕੱਟ ਜਾਂਦੀ ਹੈ। ਉਹ ਪਰਮਾਤਮਾ ਦੇ ਵਿੱਚ ਲੀਨ ਹੋ ਕਰਕੇ ਉਸੀ ਦਾ ਰੂਪ ਹੋ ਜਾਂਦਾ। ਇਹ ਅੰਮ੍ਰਿਤ ਦਾ ਇੱਕ ਗੁਣ ਹੈ। ਉਹ ਫਿਰ ਵਿਚਾਰ ਕਰਨਾ ਚਾਹੀਦਾ ਕਿ ਅਸੀਂ ਜਿਹੜਾ ਨਾਮ ਜਾਂ ਅੰਮ੍ਰਿਤ ਲੈ ਕਰਕੇ ਬੈਠੇ ਹਾਂ, ਕਿਆ ਅਸੀਂ ਅਮਰ ਹੋ ਚੁੱਕੇ ਹਾਂ? ਕਿਆ ਅਸੀਂ ਕਾਲ ਦੇ ਮੂੰਹ ਚੋਂ ਨਿਕਲ ਚੁੱਕੇ ਹਾਂ? ਕਿਆ ਸਾਡੀ ਆਵਾਗਮਨ ਖਤਮ ਹੋ ਚੁੱਕੀ ਹੈ? ਕਹਿੰਦੇ ਨੇ ਤ੍ਰਿਖ ਜਿਹੜੀ ਹੈ, ਤ੍ਰਿਸ਼ਨਾ, ਇਹ ਖਤਮ ਹੋ ਜਾਂਦੀ ਹੈ ਇਸ ਅੰਮ੍ਰਿਤ ਨੂੰ ਪੀ ਲੈਣ ਦੇ ਬਾਅਦ। ਕਿਆ ਇਹ ਤ੍ਰਿਖ ਸਾਡੀ ਖਤਮ ਹੋ ਗਈ? ਵਿਸ਼ੇ ਵਿਕਾਰਾਂ ਦੀ ਅੱਗ ਸਾਡੇ ਅੰਦਰ ਬਲ ਰਹੀ ਹੈ, ਕਿਤਨੇ ਭਿਆਨਕ ਰੂਪ ਦੇ ਵਿੱਚ ਬਲ ਰਹੀ ਹੈ। ਕੋਈ ਇੱਕ ਵਿਕਾਰ ਨੂੰ ਲੈ ਕਰਕੇ ਦੇਖ ਲਓ, ਕਾਮ ਨੂੰ ਲੈ ਲਓ, ਕ੍ਰੋਧ ਨੂੰ ਲੈ ਲਓ, ਲੋਭ, ਮੋਹ, ਹੰਕਾਰ, ਈਰਸ਼ਾ, ਦੁਸ਼ਟਤਾ, ਇਹ ਸਾਰੇ ਵਿਕਾਰ ਕਿਸ ਭਿਆਨਕ ਰੂਪ ਦੇ ਵਿੱਚ ਅੰਦਰ ਤਦਕ ਰਹੇ ਨੇ, ਔਰ ਅਸੀਂ ਉਹਨਾਂ ਵਿੱਚ ਸਿਰਫ ਬਾਲਣ ਹੀ ਪਾ ਰਹੇ ਹਾਂ, ਔਰ ਉਸ ਦੇ ਬਾਅਦ ਵੀ ਇਹ ਸਮਝ ਕਰਕੇ ਬੈਠੇ ਹਾਂ ਭਾਈ ਅਸੀਂ ਤੇ ਅੰਮ੍ਰਿਤ ਛਕ ਲਿਆ ਹੈ, ਸਾਨੂੰ ਤੇ ਹੁਣ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈ। ਸਾਨੂੰ ਸਭ ਚੀਜ਼ ਦੀ ਲੋੜ ਹੈ, ਸੱਚੇ ਅੰਮ੍ਰਿਤ ਦੀ ਲੋੜ ਹੈ, ਸਤਿਗੁਰੂ ਦੀ ਲੋੜ ਹੈ, ਉਸ ਪਰਮਾਤਮਾ ਦੀ ਲੋੜ ਹੈ। ਅਸੀਂ ਇਸ ਸਾਰੇ ਮਜ਼ਬੂਨ ਤੇ ਭਰਮ ਦੇ ਵਿੱਚ ਫਸ ਗਏ, ਤਾਂ ਵਿਚਾਰ ਕਰਕੇ ਦੇਖ ਲੈਣਾ ਚਾਹੀਦਾ। ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਦੇ ਬਾਅਦ ਇੱਕ ਮਰਿਆਦਾ ਵੀ ਦਿੱਤੀ ਸੀ ਕਿ ਜਿੱਥੇ ਪੂਰਨ 5 ਸਿੱਖ ਮੌਜੂਦ ਹੋਵਣ, ਉਹ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ, ਤੇ ਉਹਨਾਂ 5 ਦੇ ਵਿੱਚ ਮੈਂ ਵਾਸ ਕਰਾਂਗਾ। ਤੇ ਸਤਿਗੁਰੂ ਦੇ ਬਚਨ ਕਦੇ ਵੀ ਖਾਲੀ ਨਹੀਂ ਜਾਂਦੇ। ਪੂਰਨ ਸਤਿਗੁਰੂ ਪਰਮਾਤਮਾ ਦਾ ਰੂਪ ਹੁੰਦਾ, ਜੋ ਵੀ ਹੁਕਮ ਕਰ ਦਿੰਦੇ ਨੇ ਉਹ ਇਸ ਸ੍ਰਿਸ਼ਟੀ ਦੇ ਵਿੱਚ ਲਾਗੂ ਹੋ ਜਾਂਦਾ। ਉਸ ਬਚਨ ਨੂੰ ਕੋਈ ਪਲਟ ਨਹੀਂ ਸਕਦਾ, ਖੰਡ ਬ੍ਰਹਮੰਡ ਪਲਟਦੇ ਪਲਟ ਜਾਣ, ਪਰ ਸਤਿਗੁਰੂ ਦਾ ਬਚਨ ਨਹੀਂ ਪਲਟ ਸਕਦਾ। ਕਿਉਂ? ਕਿਉਂਕਿ ਇਸ ਦੀ ਰਚਨਾ ਕਰਨ ਵਾਲਾ ਉਹ ਅਕਾਲ ਪੁਰਖ ਉਸ ਦੇ ਅੰਦਰ ਆਪ ਬੈਠ ਕਰਕੇ ਕੰਮ ਕਰ ਰਿਹਾ। ਤੇ ਕਿਆ ਇਹ ਝੂਠ ਸੀ? ਕਿਆ ਇਹ ਕਿਰਿਆ ਜਿਹੜੀ ਅਸੀਂ ਅਪਣਾ ਰੱਖੀ ਹੈ ਝੂਠ ਹੈ? ਅਸੀਂ ਥੋੜਾ ਜਿਹਾ ਵਿਚਾਰ ਨਹੀਂ ਕਰਦੇ, ਅੱਖ ਬੰਦ ਕਰਕੇ ਇੱਕ ਭੇਡ ਚਾਲ ਦੇ ਰੂਪ ਦੇ ਵਿੱਚ ਇਹ ਵੀ ਨਹੀਂ ਦੇਖਦੇ। ਭੇਡ ਚਾਲ ਕਿਸ ਨੂੰ ਕਹਿੰਦੇ ਨੇ? ਕਿ ਪਹਿਲੀਆਂ ਭੇਡਾਂ ਕਿੱਥੇ ਗਈਆਂ, ਪਿਛਲੀ ਭੇਡ ਜਿਹੜੀ ਹੈ ਉਹ ਇਸ ਦੇਖਣ ਦੇ ਵੀ ਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦੀ। ਅਗਰ ਪਹਿਲੀਆਂ ਭੇਡਾਂ ਖੂਹ 'ਚ ਗਰਕ ਹੋ ਗਈਆਂ ਨੇ, ਤੇ ਉਹ ਲੈਣ ਲੱਗੀ ਸਾਰੀਆਂ ਖੂਹ ਦੇ ਵਿੱਚ ਜਾ ਕਰਕੇ ਖਤਮ ਹੋ ਜਾਂਦੀਆਂ ਨੇ। ਇਹ ਨਹੀਂ ਵਿਚਾਰ ਕਰਦੀਆਂ ਕਿ ਅਸੀਂ ਆਪਣੀ ਜਾਨ ਨੂੰ ਬਚਾ ਲਈਏ। ਤੇ ਉਹੀ ਭਾਵ ਸਾਡਾ ਹੈ ਕਿ ਅੱਖ ਬੰਦ ਕਰਕੇ ਸਾਰੇ ਹੀ ਸਮਰੱਥ ਨੂੰ ਪੀਣ ਲੱਗੇ ਨੇ, ਔਰ ਇਹ ਸਮਝ ਕੇ बैठे रहे कि असी अविनाशी हो गए, परमात्मा नु मिल रहा, गुरु वाले बन गए। पर विचार करके देखो, गुरु कलगीधर पातशाह ने सिख किस नु कहा, अंतर जोत निरंतर बाणी, साचे साहेब सिउ लिव लाई। साचे साहेब, सच्चा साहब, अकाल पुरख, उसनु अगर तुसी मिलना चाहते हो तो अंतर जोत यानी कि अंतर दे विच ओ प्रकाश दे रूप दे विच मौजूद है। अगर असी उस दे नाल लिव नहीं लगी, उसनु प्राप्त नहीं किया, तो तब तक असी उस अकाल पुरख नु प्राप्त करन दे काबिल हो ही नहीं सकते। पूरण जोत जगह घट में तब खालिस तो नखालिस जाने। खालिस किसनु क्या, सिख किसनु क्या, ओ पर ओ जीवात्मा जिसने अपने अंदर इस शरीर रूपी समुन्द्र विरोल करके इस जोत नु प्रगट कर लिया, ओ परमात्मा जोत दे रूप दे भी दसवें द्वार ते मौजूद है। यानी के अंतर दे भी जड़ी जीवात्मा उस जोत दे नाल जुड़ गई, उस धुन नु सुनदी हुई सचखंड पहुंच गई, अकाल पुरख दे विच लीन हो गई, ओ मेरा सिख है, ओ मेरा सिख है और मैं उस दे विच हमेशा ही वास करदा वा। हर वकत, हर पल, हर कड़े कलगीधर पातशाह किथे गए नहीं ने, उन्हां सिखां दे विच हमेशा ही वास करदे ने जिन्होंने उस अकाल पुरख नु प्राप्त कर लिया। वह आप भी अकाल पुरख का रूप सन, ते वह सिख भी जड़ा है अकाल पुरख का रूप ही हो जाता। तो हुण विचार करके देख लेना चाहिदा कि जिन्हां कोलो असी अमृत लै रहे हां, अमृत छक रहे हां, क्या उन्हां दे विच इह समर्था आ गई, क्या उन्होंने परमात्मा नु प्राप्त कर लिया, क्या वह संदेह खूह दे विचों निकल गए, क्या उन्हां दी आवागमन खत्म हो गई, क्या उन्हां दी त्रिख मिट गई। अगर उन्हां दी त्रिख नहीं मिटी है तो याद रखना साड़ी भी ओ मिनी मिटा सकते, असि भी उन्हां कोलों लै करके अमृत कदे भी इस तिख नूं मिटा नहीं पावांगे। असि झूठी किरिया नूं अपना रखी है। कलगीधर पातशाह ने अखीर बिल्कुल स्पष्ट किया, चमकौर की गली दे विच उन्होंने वर देता सी पंज सिंघां नूं कि जिन्हां दे अंदर ए जोत प्रगट है उन्हां दे विच मैं हमेशा ही वास करांगा। यह कोई आखिरी बचन कलगीधर पातशाह दे नहीं सन, उन्होंने विचकार दे विच अपनी मध जिंदगी दे विच ए वर पंज सिंघां नूं दिता सी। उस वक्त बहुत सारियां फरियादां भी आईयां सन कि अगर पांच ना मिले तो की करिए। इस चीज नु भी गुरु कलगीधर पातशाह ने स्पष्ट किया, कहंदे ने पांच ना मिलन ते चार सही, चार ना मिलन तीन, तीन ना मिलन दो, अगर दो भी ना मिलन ते अगर एक जिस दे अंदर परमात्मा दी जोत मौजूद है उस परमात्मा दे नाल मिल करके एक हो चुका है, उस एक दे अंदर मैं हर वक्त मौजूद हाँ। ते साथ संगत जी, उस एक दे अंदर हमेशा ही वह ताकत अकाल पुरख दी कलगीधर पातशाह दे रूप दे विच मौजूद है, हुण भी वह ताकत काम कर रही है। अगर असी उस एक दे कोल चले जाइए जिसने उस परमात्मा नु प्राप्त कर लिया, ते साथ संगत जी उसका दिता हुआ जल वह भी अमृत ही है, जिस अमृत नु पीण वास्ते ए दो पैर दी जून मिली है। सो गुरु नानक साहब ने बिल्कुल स्पष्ट कर दिता कि अमृत केड़ा है और असी किस भरम दे विच बैठे हां। कलगीधर पातशाह दे दिते रस्ते तो असी विमुख हो चुके हां, ए समर्था जिस दे अंदर मौजूद नहीं है, जड़ा अपना उद्धार नहीं कर सकिया वो किसे दा भी उद्धार करन दे काबिल नहीं हो सकदा। एक भरम होर है, एक सच्चा अमृत दा कुंड है, अमृत सरोवर है, त्रिवेणी है, जिस दे विच नहा करके रामचरित मानस है, जिस उस मान सरोवर दे विच स्नान करके ए जीवात्मा जो है अपनी सारी मैल नू धो लैंदी है, ए रूहानी भेद है। ए भी गुरु नानक साहब बिल्कुल स्पष्ट कर रहे ने कि ए किस जगह है, इन्हां तिन्हां लोकां दे विच ऐसा कोई सरोवर मौजूद नहीं है। ए तिन्हां लोकां दे विच त्रिकुटी तो पार जदों ए जीवात्मा जांदी है ब्रह्म दे विच प्रवेश करदी है, प्रवेश करदे ही उस जगह ते ए अमृतसर मौजूद है। जदों गुरु रामदास जी अंतर दे विच गए सन पर ब्रह्म दे विच उन्हां ने उस अमृत दा स्नान कीता, उस अमृत सरोवर दे दर्शन कीते, उस दे विच इक कमल है सफेद रंग दा, उस कमल नू देख करके ओ मोहित हो गए और उन्होंने जदों वापस इस जगत दे विच अपने गुरु दे उपदेश नू स्पष्ट करना चाहिया, उजागर करना चाहिया, यानी कि अमृत सरोवर दी गल कीती जा रही है जिहड़ा अमृतसर दे विच मौजूद है, उस नू प्रगट करन दा हुक्म दिता गया सीगा। उस नू जदों उन्होंने प्रगट कीता तो उन्होंने बड़ी कोशिश कीती कि एक तालाब बना करके उस दे विच कमल बनाया जाए, ठीक वैसी ही रचना रची जाए जैसी कि उस पर ब्रह्म दे विच मौजूद है। तो उन्होंने जिस नू रचना करन वास्ते दस्या सीगा उस नू अंतर दे विच ओ चीज दिखा भी दिती पर उस दे बाद भी ओ कमल नहीं बनाया जा सकया, तो अखीर हार करके उत्थे मंदिर दी स्थापना कर दिती गई। तो ओ जड़ी नकल है उस असल दी नकल है जड़ी पर ब्रह्म दे विच मौजूद है। असी सारे भ्रम दे विच रहिंदे आ, सतगुरु सारे हुक्म करदिया हो बिल्कुल भेद नू स्पष्ट करदे ने पर तासी उस भेद नू जान करके कदी उस दे उत्ते अमली जामा नहीं पहनांदे। अगर तुसी अमर होना चाहते हो, इस आवागमन तो निकलना चाहते हो, तो उस अमर सरोवर दे विच यानी कि जड़ा पर ब्रह्म दे विच है उसका स्नान करना बहुत जरूरी है। कागो हंस करे दी जड़ी बाणी है वह उसी जगह ते उचारी गई सी वो देख करके, क्यों? क्योंकि यह जीवात्मा जड़ी है इस वक्त काग दे रूप दे विच है। काग दे विच क्यों है? क्योंकि यह मन की संगत करके सिर्फ इस गंध नू खाना पसंद करती है। गंध कूड़ केड़ा है? कूड़ राजा, कूड़ प्रजा, कूड़ सब संसार। इस संसार नू कूड़ क्या है? यह वस्तु और संबंधा नू कूड़ किया गया। यह जीवात्मा मन की संगत दे विच यह सारे कूड़ दे विच लिबड़ी हुई है, इस करके इस नू काग क्या है। काग जदो अंतर दे विच जांदा है यानी कि पर ब्रह्म दे विच जदो यह काग यह जीवात्मा स्नान करती है उस वक्त वह हंस हो जाती है। हंस किवें बनती है? इस दे उपर जिहड़े तीन पर्दे ने, एक पर्दा तो इत्थे ही छोड़ जाती है यानी कि स्थूल शरीर का, इस दे अंदर सूक्ष्म और कारण पर्दे दो होर मौजूद ने, 24 प्रकृतियां इहदे उपर ने, ईर्षा द्वेष्टा की मैल है, 5 अवगुण ने, 3 गुण ने, रजो सतो और तमो। ए सारी मैल जड़ी है उस सरोवर का स्नान करन दे नाल उतर जाती है। वह सच्चा सरोवर पर ब्रह्म दे मौजूद है, पर उसका रस्ता कित्थे है? इस शरीर दे विचों, इंसान दी जून दे विचों। ए दसवां द्वार जिहड़ा असीं कहिंदे आ, इस शरीर रूपी कबर चो आत्मा निकल जाती है और गुरु दे नाल लग करके गुरु ही सारे रस्ते नूं पार करवांदा। यह सारा रस्ता कोई अंतर दे विच एक कदम भी नहीं चल सकता। यह सारी देन, यह सारी समर्था पूरन सतगुरु दे कोल है, और जिन्हां दा सतगुरु नहीं है तो विचार कर सकते हैं कि कदों असीं उस अमृत सरोवर दे कोल पहुंचांगे, कदों स्नान करके असीं हंस बणांगे। उस वक्त यह आत्मा जड़ी है बिल्कुल नंगी हो जाती है। नंगी का भाव है कि इस दीआं सारीआं मैलां, रंग रूप रेख अखार सब खत्म हो जाता, लिंग भेद भी खत्म हो जाता, ना स्त्री लिंग रहिंदी है ना पुलिंग रहिंदी है, पूरा 12 सूरजा की रोशनी जड़ी है इस दे अंदरों प्रगट हो जाती है। उस वक्त यह तड़फदी है, उस वक्त तेनू पता चलता कि मैं किस दा अंश सी और मैं कित्थे लिबड़ी बैठी सा। जिस तरह बरसात की बूंद है किचड़ दे विच गिड़ जाती है तो किचड़ दा ही रूप हो जाती है, पर अगर असी उस किचड़ नू गर्म करिए तो उस दे विचों पानी जड़ा है निर्मल होकर के भाप बन करके निकल जाता है, उस किचड़ जड़ा है थले रह जाता है। उसे तरीके दे नाल ए आत्मा जड़ी है उस स्नान करके उस सरोवर का सदा लई निर्मल हो जाती है और अपने मूल दे विच समान दे काबिल बन जाती है। तो गुरु नानक साहब बिल्कुल स्पष्ट करते ने कि उस अमृत नू पीण वास्ते, उस अमृत का स्नान करने वास्ते तैनू दो पैर की जून दिती गई है। अगर देवी देवत्या दे विच समर्था होंदी, सूक्ष्म कारण लोगों दी उत्तम भोगी जूना दे विच समर्था होंदी, ते इस दो पैर की जून जिस नू इंसान की जून कहा जाता उस नू इतना मान ना दिता जाता, इतनी वडियाई ना दिती जाती। इस देई को सिमरे देव सो देई बज हर की सेव, बज गोबिंद भूल मत जाओ मनुख जन्म का यही लाभ। मनुख जन्म का अगर तुसी लाभ चुकना चाहते हो, दो पैर की जून नू सार्थक करना चाहते हो, तो कहंदे ने भजन कर। किस दा? उस परमात्मा दा। इस देह दे विच रह करके ही उस अकाल पुरख का भजन किया जा सकता, उस अकाल पुरख नू प्राप्त करने के काबिल बनिया जा सकता। इस देह नू सिमरे देव, देवी देवता भी जदों उस परमात्मा नू सिमरन करते ने, याद करते ने, तो एक मंग मंगते ने। की मंग मंगते ने? जदों ओ अकाल पुरख की ताकत सतगुरु के रूप दे विच सत्संग दे विच आकर के बैठते ने, प्रगट होंदे ने, उस वक्त ते देवी देवते भी आकर के अपनी सलाम प्रगट करते ने, अपनी फरियाद रखते ने सतगुरु के अगे कि सानू भी ए मनुखा जन्म दे, ए दो पैर की जून दे कि असी तेरे विच मिलन दे काबिल बन सकीए। इस तो स्पष्ट हो जाता कि जितने भी देवी देवता उत्तम भोगी जूना ने मनुख जन्म दे विच कीते गए दान पुन, यानी कि जितनिया भी अच्छे कर्म किए गए ने वह सारे का सिर्फ भुगतान मात्र है और आत्मा लई पाप दे बराबर है। पाप क्यों है? क्योंकि आत्मा जो है उन्हां मंडलों तो उत्ते नहीं जा सकती। हर मंडल का अपना नियम है। जिस तरीके दे नाल पृथ्वी ते असी बैठे हाँ, पृथ्वी लोक दा मौत लोक दा एक नियम है कि असी इस देह दे विचों निकल नहीं सकते। सिर्फ गुरु की ताकत ही इस जीवात्मा नू देह दे विचों कढ़ सकती है, और कोई भी ऐसी विधि नहीं जिहड़ी कि असी अहंकार लै करके बैठे हाँ कि असी इस तरीके दे नाल विधि नू अपनावांगे ते साडी सुरत सिमट जाएगी। अज तक किसी लफ्ज़ दे विच ताकत नहीं, किसी जल दे विच ताकत नहीं इस सुरत नू समेट सके। सुरत नू समेट करन दी ताकत जिहड़ी है पूरन सतगुरां दे अधीन है, हुक्म दे अधीन है, ओही हुक्म काल दे अंदर काम करदा। ਉਹ ਕਾਲ ਦੇ ਹੁਕਮ ਦੇ ਨਾਲ ਹੀ ਇਹ ਸੁਰਤ ਜਿਹੜੀ ਹੈ ਅਖੀਰ ਦੇ ਵਿੱਚ ਕੱਢੀ ਜਾਂਦੀ ਹੈ, ਔਰ ਅਗਰ ਸਤਿਗੁਰੂ ਚਾਹਣਗੇ ਤੇ ਉਹੀ ਸੁਰਤ ਨੂੰ ਸਮੇਟਣਗੇ, ਇਸ ਸਰੀਰ ਰੂਪੀ ਕਬਰ ਦੇ ਵਿੱਚੋਂ ਬਾਹਰ ਕੱਢਣਗੇ। ਹੋਰ ਕਿਸੇ ਦੇ ਵਿੱਚ ਨਾ ਇਹ ਸਮਰਥਾ ਹੈ ਔਰ ਇਹ ਕਿਸੇ ਭਰਮ ਦੇ ਵਿੱਚ ਰਹਿਣਾ ਹੋਈ ਨਹੀਂ ਚਾਹੀਦਾ। ਔਰ ਜਦ ਤੱਕ ਇਹ ਜੀਵਾਤਮਾ ਜਿਸ ਅੰਮ੍ਰਿਤ ਨੂੰ ਪੀਣ ਵਾਸਤੇ ਜਗਤ ਦੇ ਵਿੱਚ ਆਈ ਹੈ ਉਸ ਨੂੰ ਪ੍ਰਾਪਤ ਨਹੀਂ ਕਰ ਲੈਂਦੀ, ਯਾਨੀ ਕਿ ਪਰ ਬ੍ਰਹਮ ਦਾ ਉਹ ਅੰਮ੍ਰਿਤ ਕੁੰਡ ਦਾ ਇਸ਼ਨਾਨ ਨਹੀਂ ਕਰ ਲੈਂਦੀ, ਪੀ ਨਹੀਂ ਲੈਂਦੀ, ਇਹ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਹੋ ਸਕਦੀ। ਔਰ ਜਦ ਤੱਕ ਇਹ ਪਰਮਾਤਮਾ ਨੂੰ ਮਿਲ ਨਹੀਂ ਲੈਂਦੀ ਇਸ ਦੀ ਆਵਾਗਮਨ ਖਤਮ ਨਹੀਂ ਹੋਏਗੀ। ਤੋ ਆਪਾਂ ਸਾਰੇ ਹੀ ਜਿਹੜੇ ਹਾਂ ਆਵਾਗਮਨ ਦੇ ਵਿੱਚ ਫਸੇ ਬੈਠੇ ਹਾਂ, ਬੜੇ ਬੜੇ ਭਰਮ ਪੈਦਾ ਕੀਤੇ ਗਏ ਨੇ, ਬੜੇ ਬੜੇ ਮਤ ਔਰ ਧਰਮ ਚੱਲ ਰਹੇ ਨੇ, ਬੜੀਆਂ ਬੜੀਆਂ ਕਿਰਿਆ ਦਿੱਤੀਆਂ ਜਾਂਦੀਆਂ ਨੇ, ਬੜੀਆਂ ਬੜੀਆਂ ਵਿਧੀਆਂ ਦੱਸੀਆਂ ਜਾਂਦੀਆਂ ਨੇ। ਸਾਧ ਸੰਗਤ ਜੀ, ਇਹਨਾਂ ਸਾਰਿਆਂ ਦੇ ਵਿੱਚ ਕਿਸੇ ਦੇ ਵਿੱਚ ਵੀ ਪਰਮਾਤਮਾ ਨਹੀਂ ਹੈ, ਪਰਮਾਤਮਾ ਤੁਹਾਡੇ ਸਭ ਦੇ ਅੰਦਰ ਹੈ, ਹਰ ਕੱਟ ਕੱਟ ਦੇ ਵਿੱਚ ਉਹ ਮੌਜੂਦ ਹੈ, ਪਰ ਮਿਲਦਾ ਸਿਰਫ ਅੰਤਰ ਦੇ ਵਿੱਚ ਦੋ ਪੈਰ ਦੀ ਜੂਨ, ਯਾਨੀ ਕਿ ਇਨਸਾਨੀ ਜਨਮ ਦੇ ਵਿੱਚ ਹੀ ਮਿਲਦਾ। ਪਰ ਕਦੋਂ ਮਿਲਦਾ? ਜਦੋਂ ਮਾਇਆ ਨੂੰ ਅਸੀਂ ਤਿਆਗਦੇ ਹਾਂ। ਇਹ ਮਾਇਆ ਵੀ ਉਸ ਅਕਾਲ ਪੁਰਖ ਦੀ ਦੇਣ ਹੈ, ਉਹ ਇੱਕ ਖੇਡ ਰਚੀ ਹੋਈ ਹੈ। ਇਸ ਖੇਡ ਦੇ ਵਿੱਚ ਮਾਇਆ ਇਸੀ ਕਰਕੇ ਦਿੱਤੀ ਗਈ ਹੈ ਕਿ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਜਾਂ ਇਸ ਜਗਤ ਦੇ ਵਿੱਚ ਫਸਣਾ ਚਾਹੁੰਦੇ ਹੋ, ਯਾਨੀ ਕਿ ਵਸਤੂ ਔਰ ਸੰਬੰਧਾਂ ਦੀ ਅਗਰ ਆਸਕਤੀ ਹੈ ਤੇ ਪਰਮਾਤਮਾ ਜਿਤਨੇ ਮਹਾਨ ਵਿਧੀਆਂ ਨੂੰ ਮਰਜ਼ੀ ਅਪਣਾ ਲੇ, ਜਿਤਨੇ ਮਰਜ਼ੀ ਮਹਾਨ ਸਤਿਗੁਰਾਂ ਦੇ ਚੱਕਰ ਕੱਟ ਲੇ, ਉਸ ਨੂੰ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ। ਤੋ ਸੱਤ ਦੀ ਜਿਹੜੀ ਸੰਗਤ ਹੈ, ਸੰਤ ਦੀ ਸੰਗਤ ਹੈ, ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਉਜਾਗਰ ਹੋ ਜਾਂਦੀ ਹੈ ਇਹ ਸਾਰੇ ਵਰਣਨ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਸੰਤ ਦੀ ਸੰਗਤ ਹੋ ਸਕਦੀ ਹੈ। ਕਿ ਜਦੋਂ ਜੀਵਾਤਮਾ ਇਸ ਉਪਦੇਸ਼ ਨੂੰ ਸੁਣ ਕਰਕੇ ਅਮਲੀ ਜਾਮਾ ਪਹਿਨਾਉਂਦੀ ਹੈ, ਆਪਣੇ ਆਦਰਸ਼ ਜੀਵਨ ਨੂੰ ਪ੍ਰਗਟ ਕਰਦੀ ਹੈ, ਆਪਣੇ ਕਰੈਕਟਰ ਨੂੰ ਉਜਾਗਰ ਕਰਦੀ ਹੈ, ਜਿਸ ਕਰੈਕਟਰ ਨੂੰ ਲੈ ਕਰਕੇ ਸਤਿਗੁਰੂ ਇਸ ਜਗਤ ਦੇ ਵਿੱਚ ਅਵਤਾਰ ਲੈਂਦੇ ਨੇ, ਤਾਂ ਹੀ ਜਾ ਕਰਕੇ ਇਹ ਸੰਤ ਦੀ ਸੰਗਤ ਜਿਹੜੀ ਹੈ ਜੀਵ ਦੇ ਕੋਟ ਕੋਟ ਯਾਨੀ ਕਿ ਅਨੰਤ ਅਪਰਾਧ, ਕੋਟ ਤਾਂ ਸੀਮਿਤ ਹੋ ਗਿਆ, ਅਨੰਤ ਅਪਰਾਧ ਜਿਹੜੇ ਅਨੰਤ ਕਾਲ ਤੋਂ ਇਸ ਜੀਵਾਤਮਾ ਨੇ ਮਨੁੱਖੇ ਜਨਮ ਵਿੱਚ ਆ ਕਰਕੇ ਕੀਤੇ ਸੀ, ਉਹ ਸਾਰੇ ਦੇ ਸਾਰੇ ਪਸੰਦ ਹੋ ਜਾਂਦੇ ਨੇ, ਕੱਟ ਜਾਂਦੇ ਨੇ। ਤਾਂ ਹੀ ਇਹ ਜੀਵਾਤਮਾ ਜਿਹੜੀ ਹੈ ਗੁਰੂ ਦੇ ਹੁਕਮ ਦੇ ਨਾਲ ਨੌ ਦੁਆਰਾ ਚੋਂ ਨਿਕਲ ਕਰਕੇ ਦਸਵੇਂ ਦੁਆਰ ਚੋਂ ਨਿਕਲਦੀ ਹੈ ਔਰ ਉਸ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕਰਕੇ ਆਪਣੀ ਆਵਾਗਮਨ ਨੂੰ ਸਦਾ ਲਈ ਖਤਮ ਕਰ ਲੈਂਦੀ ਹੈ।
ਛੋੜ ਵੇਸ ਪੇਖ ਚਤੁਰਾਈ ਦੁਵਿਧਾ ਇਹ ਫਲ ਨਾਹੀ।
ਛੋੜ ਵੇਸ ਪੇਖ ਚਤੁਰਾਈ ਦੁਵਿਧਾ, ਇਹ ਚਾਰ ਲਫ਼ਜ਼ਾਂ ਦਾ ਗੁਰੂ ਨਾਨਕ ਸਾਹਿਬ ਨੇ ਇਸਤੇਮਾਲ ਕੀਤਾ। ਸਭ ਤੋਂ ਕਹਿੰਦੇ ਨੇ ਛੋੜਾ ਵੇਸ, ਵੇਸ ਨੂੰ ਤਿਆਗ। ਜਿਸ ਵਕਤ ਇਹ ਬਾਣੀ ਉਚਾਰੀ ਗਈ ਸੀ ਉਸ ਵਕਤ ਧਾਰਮਿਕ ਵੇਸ ਬੜੇ ਪ੍ਰਬਲ ਰੂਪ ਦੇ ਵਿੱਚ ਵਿਆਪ ਸਨ ਇਸ ਜਗਤ ਦੇ ਵਿੱਚ, ਬੜਾ ਭਰਮ ਪੈਦਾ ਕਰ ਰਹੇ ਸਨ। ਔਰ ਗੁਰੂ ਨਾਨਕ ਸਾਹਿਬ ਨੂੰ ਕਿਆ ਪਤਾ ਸੀ ਕਿ ਕੁਛ ਸਮੇਂ ਦੇ ਬਾਅਦ ਇਹ ਜਿਹੜੇ ਸਿੱਖ ਦੀ ਰੀਤ ਮੈਂ ਦਿੱਤੀ ਹੈ, ਗੁਰੂ ਸ਼ਿਸ਼ੇ ਦੀ ਪਰੰਪਰਾ, ਇਹ ਵੀ ਇੱਕ ਵੇਸ ਦੇ ਵਿੱਚ ਹੀ ਫਸ ਕੇ ਰਹਿ ਜਾਏਗੀ। ਤੋ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਬਾਣੀ ਬਿਲਕੁਲ ਸੱਚੀ ਔਰ ਉੱਚੀ ਬਿਲਕੁਲ ਸਪਸ਼ਟ ਅਰਥ ਦਿੰਦੀ ਹੈ, ਪਰ ਅਸੀਂ ਉਸਦੇ ਉੱਪਰ ਵਿਚਾਰ ਨਹੀਂ ਕਰਦੇ। ਅੱਖ ਬੰਦ ਕਰਕੇ ਮੱਥਾ ਟੇਕਿਆ ਔਰ ਅੱਗੇ ਨੂੰ ਤੁਰ ਪਏ, ਜੋ ਮਨ ਨੇ ਕਿਹਾ ਉਹ ਕਰਨ ਲੱਗ ਪਏ। ਸਵੇਰ ਤੋਂ ਸ਼ਾਮ ਤੱਕ ਲੈ ਕਰਕੇ ਅਸੀਂ ਕਰਦੇ ਕੀ ਹਾਂ? ਜੋ ਸਾਡਾ ਮਨ ਹੁਕਮ ਕਰਦਾ, ਅਸੀਂ ਮਨ ਦੇ ਉੱਪਰ ਹੀ ਕੁਰਬਾਨ ਹਾਂ। ਇਸ ਤੋਂ ਸਪਸ਼ਟ ਹੈ ਕਿ ਵੇਸ ਨੂੰ ਤਿਆਗੋ, ਜੋ ਕੁਛ ਵੀ ਵੇਸ ਹੈ ਇਸ ਜਗਤ ਦੇ ਵਿੱਚ। ਅਗਰ ਕੋਈ ਕਹੇ ਕਿ ਮੈਂ ਦਾੜੀ ਰੱਖ ਕਰਕੇ ਇਸ ਅੰਮ੍ਰਿਤ ਨੂੰ ਪ੍ਰਾਪਤ ਕਰ ਲਾਂਗਾ, ਤੇ ਇਸ ਤੋਂ ਵੱਡੀ ਮੂਰਖਤਾ ਹੀ ਕੋਈ ਨਹੀਂ। ਅਗਰ ਕੋਈ ਹੋਰ ਧਰਮ ਵਾਲਾ ਕਹੇ ਕਿ ਇੱਕ ਵਿਸ਼ੇਸ਼ ਤਰੀਕੇ ਦਾ ਵੇਸ ਧਾਰਨ ਕਰਕੇ ਅਸੀਂ ਉਸ ਅੰਮ੍ਰਿਤ ਤੱਕ ਪਹੁੰਚ ਸਕਦੇ ਹਾਂ, ਤੇ ਇਹ ਵੀ ਉਸਦਾ ਭਰਮ ਹੈ। ਇਸ ਜਗਤ ਦੇ ਵਿੱਚ ਚਾਹੇ ਕੋਈ ਅੰਗਰੇਜ਼ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਹਿੰਦੂ ਹੈ, ਇਹ ਸਭ ਇਨਸਾਨ ਦੇ ਆਪਣੇ ਚਲਾਏ ਹੋਏ ਮਤ ਨੇ, ਆਪਣੇ ਚਲਾਏ ਹੋਏ ਧਰਮ ਨੇ। ਆਤਮਾ ਜਿਹੜੀ ਹੈ ਪਰਮਾਤਮਾ ਦਾ ਅੰਸ਼ ਹੈ, ਉਸਦਾ ਕੋਈ ਵੀ ਵੇਸ ਨਹੀਂ ਹੈ, ਉਹ ਪਰਮਾਤਮਾ ਦਾ ਹੀ ਰੂਪ ਹੈ, ਅਨੰਤ ਗੁਣਾ ਦੀ ਸਵਾਮੀ ਹੈ। ਤੇ ਅਗਰ ਕੋਈ ਅੰਗਰੇਜ਼ ਕਹੇ ਮੈਨੂੰ ਇਸ ਅੰਮ੍ਰਿਤ ਦੀ ਜ਼ਰੂਰਤ ਨਹੀਂ ਹੈ, ਤੇ ਇਹ ਵੀ ਇੱਕ ਭਰਮ ਹੈ। ਇਸ ਅੰਮ੍ਰਿਤ ਦੀ ਜ਼ਰੂਰਤ ਜੋ ਹੈ ਇਹ ਦੋ ਪੈਰ ਦੀ ਜੂਨ ਪੂਰਨ ਇਨਸਾਨ ਨੂੰ ਹੈ। ਪੂਰਨ ਇਨਸਾਨ ਦਾ ਭਾਵ ਕਿ ਜਿਤਨੇ ਵੀ ਇਸ ਜਗਤ ਦੇ ਵਿੱਚ ਇਸ ਜੂਨ ਦੇ ਵਿੱਚ ਆ ਚੁੱਕੇ ਨੇ, ਅਗਰ ਉਹ ਆਪਣਾ ਉਧਾਰ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਉਸ ਅੰਮ੍ਰਿਤ ਕੁੰਡ ਦੇ ਵਿੱਚ ਜਾਣਾ ਪਏਗਾ, ਇਸ਼ਨਾਨ ਕਰਨਾ ਪਏਗਾ, ਇਹ ਅੰਮ੍ਰਿਤ ਪੀਣਾ ਪਏਗਾ। ਜਦ ਤੱਕ ਨਹੀਂ ਪੀਣਗੇ ਇਹ ਮਹਿਲ ਉਤਰ ਨਹੀਂ ਸਕਦੀ ਔਰ ਉਹ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਹੋ ਸਕਦੇ। ਕਿਸੇ ਵੀ ਦੇਸ਼ ਵਿੱਚ ਹੋਵੇ, ਕਿਸੇ ਵੀ ਜਾਤ ਵਿੱਚ ਹੋਵੇ, ਕਿਸੇ ਵੀ ਧਰਮ ਨੂੰ ਅਪਣਾ ਰੱਖਿਆ ਹੋਏ, ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੀਵਾਤਮਾ ਨੇ ਅੰਦਰ ਜਾਣਾ, ਚਾਹੇ ਹਿੰਦੂ ਹੋ ਕਰਕੇ ਜਾਓ, ਚਾਹੇ ਮੁਸਲਮਾਨ ਹੋ ਕਰਕੇ ਜਾਓ, ਚਾਹੇ ਅੰਗਰੇਜ਼ ਹੋ ਕਰਕੇ ਜਾਓ, ਚਾਹੇ ਸਰਦਾਰ ਹੋ ਕਰਕੇ ਜਾਓ, ਅੰਦਰ ਕੋਈ ਜਾਤ ਪਾਤ ਨਹੀਂ ਹੈ। ਜਿੱਥੇ ਦੇਹ ਜਾਤ ਨਾ ਜਾਈ, ਜਿੱਥੇ ਲੇਖਾ ਮੰਗੀਏ, ਜਿੱਥੇ ਲੇਖਾ ਹਿਸਾਬ ਹੋਣਾ, ਉੱਥੇ ਦੇਹ ਦੀਆਂ ਇਹ ਜਾਤਾਂ ਜਿਹੜੀਆਂ ਨੇ ਦੇਸ਼ ਧਰਮ ਕੌਮ ਕੋਈ ਵੀ ਨਹੀਂ ਜੇ ਜਾਂਦੇ। ਯਾਨੀ ਕਿ ਸਿਰਫ ਆਤਮਾ ਨੇ ਹੀ ਜਾਣਾ, ਇਹ ਸਾਰੇ ਵੇਸ਼ ਜਿਹੜੇ ਨੇ ਇਹ ਬਾਹਰ ਦੇ ਸਰੀਰ ਨੇ ਧਾਰਨ ਕੀਤੇ ਨੇ, ਸਰੀਰ ਨੇ ਤੇ ਅੰਦਰ ਜਾਣਾ ਨਹੀਂ। ਸਰੀਰ ਤੇ ਪਹਿਲੇ ਹੀ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਕਿ ਕਬਰ ਹੈ, ਇਸ ਕਬਰ ਦੇ ਵਿੱਚੋਂ ਨਿਕਲੋ, ਕਬਰ ਦੇ ਵਿੱਚੋਂ ਆਤਮਾ ਨਿਕਲ ਜਾਏਗੀ ਤੇ ਸਾਰੇ ਵੇਸ਼ ਇੱਥੇ ਹੀ ਰਹਿ ਜਾਣਗੇ। ਦੂਸਰਾ ਲਫ਼ਜ਼ ਇਸਤੇਮਾਲ ਕਰਦੇ ਨੇ ਛੋਡਾ ਵੇਸ ਭੇਖ। ਭੇਖ ਕਿਸ ਨੂੰ ਕਹਿੰਦੇ ਨੇ? ਕਿ ਜੋ ਕੁਛ ਅਸੀਂ ਹੈ ਵਾ ਉਸ ਨੂੰ ਅਸੀਂ ਛੁਪਾ ਲੈਂਦੇ ਹਾਂ, ਜੋ ਕੁਛ ਅਸੀਂ ਨਹੀਂ ਆ ਉਸ ਨੂੰ ਅਸੀਂ ਪ੍ਰਗਟ ਕਰਦੇ ਹਾਂ। ਅੰਦਰੋਂ ਅਸੀਂ ਇਕਦਮ ਕਾਲੇ ਹਾਂ, ਬਾਹਰੋਂ ਚਿੱਟੇ ਵਸਤਰ ਪਾ ਕਰਕੇ ਸੱਜ ਕਰਕੇ ਬੈਠ ਜਾਂਦੇ ਹਾਂ। ਦਾੜੀ ਰੱਖ ਲੈਂਦੇ ਆ ਭਾਈ ਸਾਡੇ ਵਰਗਾ ਕੋਈ ਗੁਰਮੁਖੀ ਨਹੀਂ ਹੈਗਾ ਸਾਡੇ ਵਰਗਾ ਗੁਰੂ ਦੇ ਹੁਕਮ ਤੇ ਕੁਰਬਾਨ ਵਾਲਾ ਹੋਣ ਵਾਲਾ ਹੀ ਕੋਈ ਨਹੀਂ ਹੈ ਮੂੰਹ ਟੇਢਾ ਕਰਕੇ ਇਤਨੇ ਨਿਮਾਣੇ ਹੋ ਕਰਕੇ ਗੁਰੂ ਦੇ ਅੱਗੇ ਫਰਿਆਦਾ ਕਰਦੇ ਆ ਦੀਨ ਹੋ ਜਾਂਦੇ ਆ ਕਿ ਜਿਸ ਤਰੀਕੇ ਦੇ ਨਾਲ ਗੁਰੂ ਨੂੰ ਕੁਝ ਪਤਾ ਹੀ ਨਹੀਂ ਹੈ ਸਾਧ ਸੰਗਤ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਣਤ ਉਹ ਪਰਮਾਤਮਾ ਅਕਾਲ ਪੁਰਖ ਗੁਰੂ ਦੇ ਰੂਪ ਦੇ ਵਿਚ ਕੰਮ ਕਰ ਰਿਹਾ ਜਿਸ ਨੇ ਜੜ ਚੇਤਨ ਸਭ ਨੂੰ ਆਧਾਰ ਦੇ ਰੱਖਿਆ ਉਸ ਜਗ੍ਹਾ ਜਿੱਥੇ ਹਵਾ ਵੀ ਨਹੀਂ ਹੈ ਉੱਥੇ ਵੀ ਰਿਜਕ ਦੇ ਰਿਹਾ ਜੰਮਣ ਤੋਂ ਪਹਿਲੇ ਹੀ ਰਿਜਕ ਦੇ ਦਿੰਦਾ ਕਿਆ ਉਹ ਸਾਡੀਆਂ ਚਲਾਕੀਆਂ ਨੂੰ ਇਸ ਭੇਖ ਨੂੰ ਨਹੀਂ ਸਮਝ ਸਕਦਾ ਯਾਨੀ ਕਿ ਇਸ ਭੇਖ ਨੂੰ ਤਿਆਗ ਛੋਡਾ ਵੇਸ ਭੇਖ ਚਤੁਰਾਈ ਚਤੁਰਾਈ ਦੀ ਗੱਲ ਕਰਦੇ ਚਤੁਰਾਈ ਦਾ ਭਾਵ ਹੈ ਕਿ ਜਿਹੜੀ ਜੀਵਾਤਮਾ ਸਤਿਗੁਰ ਦੇ ਕੋਲ ਪਹੁੰਚ ਗਈ ਆ ਸਤਿਗੁਰਾਂ ਦੇ ਡੇਰਿਆਂ ਤੇ ਜਾਂਦੀ ਹੈ ਔਰ ਉੱਥੇ ਜਾ ਕਰਕੇ ਜਿਹੜੀ ਈਰਸ਼ਾ ਨਿੰਦਿਆ ਔਰ ਚਲਾਕੀ ਨੂੰ ਅਪਣਾਉਂਦੀ ਹੈ ਕਿਸ ਤਰੀਕੇ ਦੇ ਨਾਲ ਕਿ ਅਸੀਂ ਗੁਰੂ ਦੇ ਕੋਲ ਜਾਂਦੇ ਹਾਂ ਥੋੜਾ ਜਿਹਾ ਵਿਚਾਰ ਕਰਕੇ ਦੇਖੀਏ ਤੇ ਇਹੋ ਜਿਹੀਆਂ ਰੂਹਾਂ ਬਿਲਕੁਲ ਸਪਸ਼ਟ ਸਾਨੂੰ ਨਜ਼ਰ ਆ ਜਾਣਗੀਆਂ ਕੁਝ ਸੰਬੰਧਾਂ ਦੇ ਰੂਪ ਵਿੱਚ ਹੋਣਗੀਆਂ ਕੋਈ ਪਿਆਰਿਆਂ ਦੇ ਰੂਪ ਦੇ ਵਿੱਚ ਹੋਣਗੀਆਂ ਇਹ ਬੜੀ ਚਤੁਰਾਈਆਂ ਇਸਤੇਮਾਲ ਕਰਦੀਆਂ ਨੇ ਇੱਕ ਦੂਜੇ ਦਾ ਗਲਾ ਕੱਟਣ ਵਾਸਤੇ ਨਿੰਦਿਆ ਕਰਨ ਵਾਸਤੇ ਪਰਮਾਰਥੀ ਜੀਵਨਾਂ ਦੇ ਰਸਤੇ ਰੋਲੇ ਅਟਕਾਉਣ ਵਾਸਤੇ ਹੋਰ ਕਈ ਤਰੀਕੇ ਦੇ ਐਸੇ ਐਸੇ ਕਰਮ ਕਰ ਲੈਂਦੀਆਂ ਨੇ ਜਿਹੜੀਆਂ ਇਹ ਸੋਚਦੀਆਂ ਨੇ ਵੀ ਕਿ ਅਸੀਂ ਤੇ ਸਤੂਰ ਦੇ ਕੋਲ ਹਾਂ ਇੱਥੇ ਆ ਕਰਕੇ ਬਹੁਤ ਸਾਰੀਆਂ ਜੀਵਾਤਮਾ ਦਾ ਇੱਕ ਸਵਾਲ ਆ ਰਿਹਾ ਉਹ ਸਵਾਲ ਕੀ ਹੈ ਕਿ ਸਤਿਗੁਰੂ ਚੁੱਪ ਕਿਉਂ ਰਹਿੰਦੇ ਨੇ ਇਸ ਤੋਂ ਇੱਕ ਗੁਰੂ ਨਾਨਕ ਸਾਹਿਬ ਉਦਾਹਰਣ ਦੇ ਰਹੇ ਨੇ ਇੱਕ ਕਾਠ ਦਾ ਉਦਾਹਰਣ ਕਾਠ ਲੱਕੜ ਲੱਕੜ ਦੇ ਵਿੱਚ ਅੱਗ ਮੌਜੂਦ ਹੈ ਕੋਈ ਵੀ ਐਸੀ ਲੱਕੜ ਨਹੀਂ ਹੈ ਜਿਸ ਦੇ ਅੰਦਰ ਅੱਗ ਮੌਜੂਦ ਨਹੀਂ ਹੈ ਔਰ ਉਸ ਅੱਗ ਤੋਂ ਅਸੀਂ ਤਪਸ਼ ਦਾ ਕੰਮ ਕਦੋਂ ਲੈ ਸਕਦੇ ਹਾਂ ਉਸ ਦੇ ਉੱਪਰ ਰੋਟੀ ਕਦੋਂ ਪੱਕੇਗੀ ਜਦੋਂ ਅੱਗ ਪ੍ਰਗਟ ਹੋ ਜਾਏਗੀ ਅਗਰ ਲੱਕੜ ਰੱਖ ਦਈਏ ਉਹਦੇ ਉੱਤੇ ਤਵਾ ਰੱਖ ਕਰਕੇ ਸਾਰੀ ਉਮਰ ਰੋਟੀਆਂ ਸੇਕਦੇ ਰਹੀਏ ਤੇ ਇੱਕ ਵੀ ਰੋਟੀ ਨਹੀਂ ਜੇ ਪੱਕੇਗੀ ਔਰ ਅਗਰ ਅਸੀਂ ਉਸ ਲੱਕੜ ਦੇ ਵਿੱਚ ਅੱਗ ਪ੍ਰਗਟ ਕਰ ਲਈਏ ਤੇ ਸਾਧ ਸੰਗਤ ਜੀ ਅਸੀਂ ਬੋਰੀਆਂ ਦੀਆਂ ਬੋਰੀਆਂ ਸਾਰੇ ਅਨਾਜ ਦੀਆਂ ਰੋਟੀਆਂ ਪਕਾ ਸਕਦੇ ਹਾਂ ਉਸੇ ਤਰੀਕੇ ਦੇ ਨਾਲ ਜਿਸ ਘੱਟ ਦੇ ਅੰਦਰ ਇਹ ਅੱਗ ਪ੍ਰਗਟ ਹੋ ਗਈ ਅੱਗ ਦਾ ਭਾਵ ਹੈ ਉਦਾਹਰਣ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਅਗਰ ਪਰਮਾਤਮਾ ਪ੍ਰਗਟ ਹੋ ਗਿਆ ਤੇ ਸਾਧ ਸੰਗਤ ਜੀ ਉਹ ਪ੍ਰਗਟ ਹੋਈ ਵਸਤੂ ਜਿਹੜੀ ਹੈ ਪਰਮਾਤਮਾ ਜੀ ਜਿਹੜੀ ਹੈ ਉਹ ਪਾਪ ਤੋਂ ਰੋਕ ਦਿੰਦੀ ਹੈ ਉਹ ਜੀਵਾਤਮਾ ਨੂੰ ਪਾਪ ਨਹੀਂ ਕਰਨ ਦਿੰਦੀ ਉਹ ਗਲਤ ਰਸਤੇ ਤੇ ਨਹੀਂ ਚੱਲਣ ਦਿੰਦੀ ਉਹ ਉਸਦੀ ਬੁੱਧੀ ਨੂੰ ਨਿਰਮਲ ਕਰ ਦਿੰਦੀ ਹੈ ਨਿਰਮਲ ਕਦੋਂ ਹੁੰਦੀ ਹੈ ਬੁੱਧੀ ਜਦੋਂ ਆਤਮਾ ਦੇ ਅਧੀਨ ਹੋ ਜਾਂਦੀ ਹੈ ਇਸ ਵਕਤ ਇਹ ਮਨ ਦੇ ਅਧੀਨ ਆ ਮਨ ਦੇ ਅਧੀਨ ਹੋਣ ਕਰਕੇ ਇਹ ਕੁਬੱਧ ਹੈ ਔਰ ਇਸ ਕੁਬੱਧ ਦੇ ਕਾਰਨ ਹੀ ਉਹ ਜੀਵਾਤਮਾ ਜਿਹੜੀ ਹੈ ਭਰਮ ਦੇ ਵਿੱਚ ਰਹਿ ਕਰਕੇ ਗੰਦੇ ਤੋਂ ਗੰਦੇ ਨੀਚ ਤੋਂ ਨੀਚ ਕਰਮ ਕਰਦੀ ਹੈ ਔਰ ਉਸਦੇ ਬਾਅਦ ਵੀ ਸਤਿਗੁਰੂ ਖਮੋਸ਼ ਇਸੀ ਕਰਦੇ ਰਹਿੰਦੇ ਨੇ ਕਿਉਂਕਿ ਉਹ ਪਰਮਾਤਮਾ ਦਾ ਰੂਪ ਹੈ ਪਰਮਾਤਮਾ ਸਾਧ ਸੰਗਤ ਜੀ ਉਦੋਂ ਹੀ ਕੰਮ ਕਰੇਗਾ ਉਦੋਂ ਹੀ ਸਾਨੂੰ ਕਿੱਚੜ ਚੋਂ ਕੱਢੇਗਾ ਜਦੋਂ ਅਸੀਂ ਨਿਕਲਣਾ ਚਾਹਵਾਂਗੇ ਯਾਨੀ ਕਿ ਜਦੋਂ ਰਗੜ ਪੈਦਾ ਕੀਤੀ ਜਾਏਗੀ ਤਾਂ ਹੀ ਚਿੰਗਾਰੀ ਉਤਪੰਨ ਹੋਏਗੀ ਔਰ ਅੱਗ ਜੋ ਹੈ ਪ੍ਰਗਟ ਹੋ ਕਰਕੇ ਰੋਟੀ ਪਕਾਉਣ ਦੇ ਕਾਬਿਲ ਬਣ ਸਕੇਗੀ ਅਗਰ ਇਹ ਵਸਤੂ ਅਵਸਥਾ ਨਹੀਂ ਹੈ ਤੇ ਜਿਤਨੀ ਮਰਜ਼ੀ ਮਹਾਨ ਸੇਵਾ ਅਸੀਂ ਕਰ ਲਈਏ ਅਸੀਂ ਸਤਿਗੁਰੂ ਕੋਲੋਂ ਸੋਝੀ ਨਹੀਂ ਲੈ ਸਕਦੇ ਸਤਿਗੁਰੂ ਕੋਲੋਂ ਪਰਮਾਤਮਾ ਦਾ ਕੰਮ ਨਹੀਂ ਲੈ ਸਕਦੇ ਯਾਨੀ ਕਿ ਇੱਕ ਖਾਮੋਸ਼ ਮੂਰਤੀ ਦਾ ਇੱਕ ਤਸਵੀਰ ਦਾ ਕੰਮ ਲੈ ਲਵਾਂਗੇ ਪਰ ਇੱਕ ਚੇਤਨ ਸੱਤਾ ਇੱਕ ਮਾਮੂਲੀ ਮਨੁੱਖ ਦਾ ਵੀ ਕੰਮ ਅਸੀਂ ਉਸ ਪੂਰਨ ਸਤਿਗੁਰ ਪਰਮਾਤਮਾ ਤੋਂ ਨਹੀਂ ਲੈ ਸਕਦੇ ਇਹੀ ਕਾਰਨ ਆ ਕਿ ਇਹ ਜੀਵਾਤਮਾ ਜਿਹੜੀਆਂ ਨੇ ਪਰਮਾ ਦੇ ਵਿੱਚ ਆ ਕਰਕੇ ਕਿ ਸਤਿਗੁਰ ਤੇ ਪ੍ਰਸੰਨ ਹੈ ਕਿਉਂ ਕਿਉਂਕਿ ਅਸ ਮੈਂ ਇਤਨੀ ਨੀਚ ਕਿਰਿਆ ਕੀਤੀ ਉਸਦੇ ਬਾਅਦ ਵੀ ਸਤਿਗੁਰਾਂ ਨੇ ਕੁਝ ਇਫੈਕਟ ਨਹੀਂ ਆਇਆ ਯਾਨੀ ਕਿ ਕੋਈ ਹੁਕਮ ਨਹੀਂ ਕੀਤਾ ਕੋਈ ਐਸੀ ਦਿਸ਼ਾ ਨਿਰਦੇਸ਼ ਨਹੀਂ ਦਿੱਤੀ ਕੋਈ ਚਾਲ ਨਹੀਂ ਲਗਾਈ ਤੇ ਇਸਦਾ ਮਤਲਬ ਹੈ ਕਿ ਸਤਿਗੁਰ ਪ੍ਰਸੰਨ ਨੇ ਪਰ ਹੇ ਮੂਰਖ ਜੀਵ ਤੂੰ ਆਪਣੇ ਜਨਮ ਔਰ ਮਰਨ ਹੀ ਪੱਕੇ ਕੀਤੇ ਨੇ ਆਪਣੀ ਆਵਾਗਮਨ ਦੇ ਵਿੱਚ ਹੀ ਫਸਣਾ ਰਹਿਣਾ ਪਸੰਦ ਕੀਤਾ ਮੋਰੀ ਕੇ ਕੀੜਿਆਂ ਨੂੰ ਬਾਗ ਦੀ ਹਵਾ ਪਸੰਦ ਨਹੀਂ ਹੁੰਦੀ ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵਾ ਬਿਸ਼ਟਾ ਨੂੰ ਪੰਜਾਬਣੀਆਂ ਗੰਦਗੀ ਇਹ ਕੀੜੇ ਨੂੰ ਤੁਸੀਂ ਬਾਹਰ ਕੱਢ ਕੇ ਦੇਖ ਲਓ ਉਹ ਤੜਫਦਾ ਔਰ ਫਿਰ ਗੰਦਗੀ ਦੇ ਵਿੱਚ ਹੀ ਜਾਂਦਾ ਜਿਹੜੇ ਮਨਮੁਖੀ ਜੀਵ ਨੇ ਦੋ ਹੀ ਕੌਮਾਂ ਨੇ ਇਸ ਜਗਤ ਦੇ ਵਿੱਚ ਇੱਕ ਮਨਮੁਖ ਨੇ ਇੱਕ ਗੁਰਮੁਖ ਨੇ ਜਿਹਨੇ ਗੁਰੂ ਦੇ ਹੁਕਮ ਨੂੰ ਧਾਰਨ ਕਰ ਲਿਆ ਉਸਨੇ ਗੁਰੂ ਦੀ ਤਾਕਤ ਨੂੰ ਵੀ ਪ੍ਰਾਪਤ ਕਰ ਲਿਆ ਸਾਧ ਸੰਗਤ ਜੀ ਉਹ ਜੀਵਾਤਮਾ ਪਲ ਪਲ ਗੁਰੂ ਦੇ ਹੁਕਮ ਦੇ ਵਿੱਚ ਹੈ ਕਲਪਨਾ ਦੇ ਵਿੱਚ ਵੀ ਕਿਸੇ ਜੀਵਾਤਮਾ ਨੂੰ ਤੜਫਾ ਨਹੀਂ ਸਕਦੀ ਉਸਦੇ ਰਸਤੇ ਦੇ ਰੋੜੇ ਟਾਣੇ ਤੇ ਦੂਰ ਦੀ ਗੱਲ ਹੈ ਗੁੱਸੇ ਦੀ ਕਿਆ ਗੱਲ ਹੈ ਉਹ ਤੇ ਗੁੱਸੇ ਤੋਂ ਕੋਸਾ ਹੀ ਦੂਰ ਹੈ ਤੇ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਅਸੀਂ ਅਗਰ ਪੂਰਨ ਸਤਿਗੁਰਾਂ ਕੋਲੋਂ ਇੱਕ ਮਾਮੂਲੀ ਮਨੁੱਖ ਦਾ ਵੀ ਕੰਮ ਨਾ ਲੈ ਸਕੇ ਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਰੂਪ ਦੇ ਵਿੱਚ ਜਿਸਨੂੰ ਅਸੀਂ ਜਾਣਦੇ ਹਾਂ ਉਹ ਸਮਰੱਥਾ ਕਦੋਂ ਹਾਸਲ ਹੋ ਜਾਏਗੀ ਔਰ ਜਦ ਤੱਕ ਉਹ ਹਾਸਲ ਨਹੀਂ ਹੋਏਗੀ ਇਹ ਜੀਵਾਤਮਾ ਅੰਤਰ ਦੇ ਵਿੱਚ ਇੱਕ ਪੌੜੀ ਵੀ ਨਹੀਂ ਚੱਲ ਸਕਦੀ ਇੱਕ ਕਦਮ ਵੀ ਨਹੀਂ ਚੱਲ ਸਕਦੀ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਇਹ ਸਾਰੇ ਪੇਖਾ ਦੀ ਗੁਰੂ ਨੂੰ ਖਬਰ ਹੈ ਪਰ ਗੁਰੂ ਖਾਮੋਸ਼ ਹੈ ਕਿਉਂ ਖਾਮੋਸ਼ ਹੈ ਕਿਉਂਕਿ ਅਸੀਂ ਉਸ ਭੇਖ ਚੋਂ ਨਿਕਲਣਾ ਹੀ ਨਹੀਂ ਚਾਹੁੰਦੇ ਇਸ ਚਤੁਰਾਈ ਚੋਂ ਨਿਕਲਣਾ ਹੀ ਚਾਹੁੰਦੇ ਤੇ ਗੁਰੂ ਨਾਨਕ ਸਾਹਿਬ ਚਾਹੁੰਦੇ ਨੇ ਕਿ ਛੋਡਾ ਵੇਸ ਭੇਖ ਚਤੁਰਾਈ ਦੁਬਿਧਾ दुविधा किस नूं कहिंदे ने, जदों जीवात्मा गुरु दे हुक्म दे विच आना शुरू कर दिंदी है तो उस वक्त एक पासे मन है एक पासे सतगुरु है, उस नूं फैसला करना बड़ा मुश्किल हो जांदा कि यह मन दा हुक्म है कि गुरु दा हुक्म है। मैं जो कुछ कर रहा वा यह मन दे हुक्म विच कर रहा या गुरु दे हुक्म दे उपर कुर्बान हो रहा, यह एक ऐसी दुविधा है, इस दुविधा चो सिर्फ सतगुरु ही कर सकते ने। तो गुरु नानक साहब स्पष्ट करते ने, चार लफज उन्होंने इस्तेमाल किए ने, बड़ा गहरा भाव है इन्होंने चारा लफजा का। कहते ने जब तक तू ए चारों लफजा दे विच पूरा नहीं उतरेगा, इन्हां नूं नहीं त्यागेगा, ए अवगुण ने इस आत्मा ने ए गंदगी इकट्ठी कीती है मन दे नाल लग करके, ए मन दे विकार ने, और जब तक ए आत्मा मन दी दासता तो मुक्त नहीं होएगी, अंतर दे विच ना नहीं जा सकती। ई फल नाही जियो, ई फल केड़ा सीगा जिहड़ा पहली तुक दे विच स्पष्ट कीता सी कि जिस जल नूं पीण वास्ते तू तैनू दो पैर दी जून ए मनुखा जन्म दिता गया, और वह जल की सीगा अमृत सीगा, ए अमृत पीण वास्ते तू आया। सात संगत जी बिल्कुल भेद पहलियां दोहां तुकां जी गुरु नानक साहब ने स्पष्ट कर दिता है कि ए अमृत तैनू नहीं मिलेगा, बाकी जो कुछ तू मर्जी हासिल कर ला, और असि बाकी सब कुछ हासिल कर रहे हैं इस जगत दे विच, तुहानू सारिआं नूं किसे नूं भी उस सच्चे नाम अमृत दी दात अज तक किसे नूं भी प्राप्त नहीं होई।
मन रे तिर रहमत कते जाही,
मन नूं उपदेश दिंदे ने कि मन नूं तुसी स्थिर करो, तुक कहंदी है कि मन नूं तुसी स्थिर कर लो, तो क्या कहण दे नाल मन स्थिर हो जाएगा, ये विचार करन दा मजबूर है, मजबूर है कि असी इस नूं पढ़दे रहिए रटदे रहिए इस बाणी नूं, तो क्या साडा मन स्थिर हो जाएगा, तो इस तरीके दे नाल नहीं हो सकदा। यह उपदेश दिता संतां ने कि तुसी मन नूं स्थिर करो, मन दीआं असंख वृत्तियां ने, इन्हां दा झुकाव संसार दी तरफ है, यानी कि यह जड़ वस्तु और संबंधा की तरफ झुकाव करता, इन्हां दे विच बांध बनाना यह जीवात्मा का काम है, और बांध बनाने वास्ते उस नूं अभ्यास करना पैंदा। अभ्यास केड़ा, जदों भी सत सतगुरु इस जगत दे विच आंदे ने, जो भी हुक्म करदे ने उही अभ्यास है, यानी कि उसके हुक्म के उपर कुर्बान हो जाना, इस तो वड्डा कोई भजन नहीं, इस तो वड्डा कोई अभ्यास नहीं। इको ही गल गुरु नानक साहब करते ने कि अगर उन्होंने कहा बेटा तुसी सच्चे होना है ते अंदरों बाहरे सच्चे होना, सच दे उपर कुर्बान हो जाना, जड़ी जीवात्मा सिर्फ सच दे नाल लड़ रही है, सच नूं प्राप्त करना चाहती है, उस झूठ नूं छड़ना चाहती है, इस तो वड्डा भजन कोई होर हो ही नहीं सकता, इस तो वड्डा कोई अभ्यास है ही नहीं है। और इसी अभ्यास नूं करन वास्ते तेरे कट यानी कि शरीर के अंदर है, तो गुरु नानक साहब पहले स्पष्ट कर चुके ने कि किस तरीके दे नाल आत्मा इस कट दे विच जांदी है, यानी कि दसवें द्वार चो निकल के पार ब्रह्म दे विच उस अमृत नूं पींदी है, तो यह प्रण है कि यह जीवात्मा बाहर तलाश कर रही है, ये बाहर ना अमृत अज तक है वे ना किसी नूं मिलिया। पूरन सतगुरां ने तो सिर्फ निशान दिते सन, पर असि उन्हां निशानां नूं अमृत या नाम किया, तो क्योंकि सतगुरां ने दिते सन ए मान दिता गया, पर असि इन्हां दे लफ्जां दे अर्थ ना समझ सके, और असि झूठे अर्थां दे विच फस गए, और झूठे अर्थां दे विच फस के अपने आप नूं इस जीवात्मा नूं सदा लई बंधन दे विच धकेल दिता, आवागमन नूं पक्का कीता, इस नूं इस तों मुक्त कराण दे काबिल हो ही ना सके। ते गुरु नानक साहिब कहंदे ने कि सब कुछ तेरे घर दे विच ही है, बाहर जाएगा तो तैनू दुख चुकना पेगा, अगर सुख चाहता है तो अंतर दे विच इसकी तलाश कर, समुद्र शरीर विरोल देखिए, विरोल करके तो देख, नौ द्वारा चो निकल करके तो देख कि दसवें द्वार ए अमृत मौजूद है कि नहीं। दिन रात ओ परमात्मा दी धुन ओ आवाज तुनकारे दे रही है, उस दे विचो प्रकाश आ रहा, तड़फ तड़फ करके ए जीवात्मा जड़ी है उस दे नाल मिलना चाहती है, पर मन जड़ा है उस नूं मिलन नहीं दिंदा, यानी कि मन का झुकाव कित्थे है, उसकी वृत्ति संसार की तरफ है। जब तक असि संसार की तरफों इस माया नूं त्यागांगे नहीं, इस ममता नूं त्यागांगे नहीं, तब तक ए आत्मा इसे तरीके नाल तड़फ रहेगी जिस तरीके नाल अनंत काल तो एक कैदी बनी हुई है।
अवगुण छोड़ गुणा को तावे, करे अवगुण पछताही जियो,
अवगुण छोड़ गुणा को तावे, बिल्कुल स्पष्ट करते ने कि अवगुणा नु त्याग और गुण नु प्राप्त कर। अवगुण की है और गुण की है, इस जगत दी तरफ मन दी आसक्ति और आत्मा दा प्यार जड़ा है इस जगत दे नाल, अपने आप नूं शरीर समझ करके बैठी है, और शरीर दे विच जो मन है इस जीवात्मा नूं बाहर इस वस्तु और संबंधा दे नाल जोड़ दिंदा है, तो यही अवगुण है। यह संसार की आसक्ति एक ऐसा वड्डा अवगुण है, बाकी जितने भी अवगुण ने यह सारे इस आसक्ति रूपी अवगुण के अंतर आ जाते हैं। तो गुरु नानक साहब कहते हैं अवगुणा नूं छड्ड, यानी कि संसार की आसक्ति नूं त्याग, गुण नूं धारण कर। हुण गुण कहड़ा है, गुण गोबिंद नाम तुन बाणी सिमरत शास्त्र वेद बखानी। गोबिंद गुण नाम, गोबिंद की है और उसका एक गुण है जिसनु असि नाम कहते हैं। नाम तुन बाणी, नाम की है उसके अंदर एक तुन है, एक आवाज है, कहते ने बाणी है, निरंतर बाणी, निरंतर आवाज आ रही है, इस दसवें द्वार दे विच मिलती है। तो जब तक असि इस संसार रूपी अवगुण नु नहीं त्यागांगे तद तक इस परमात्मा दे गुण नाम नु धारण करन दे काबिल बाणी नहीं सकते। और जब तक जीवात्मा अवगुणा नु धारण करके बैठेगी कहंदे ने अंत दे विच तैनू पछताना पेगा। आखिर काल दे विच किसने आना है, जिसने खेत शरीर जो बीजिए सो अंत खलोया आई। खेत जड़ा है ए शरीर है, यानी के मनुखा जन्म मिलिया है ए संदड़ा खेत मिलिया। अगर नाम बोता सतगुरु बोता ते अंत खलोया आई। अंत साध संगत जी, सतगुरु जरूर आणगे, क्यों नहीं आणगे? सारी उम्र असि सतगुरु दे उपदेश दे उपर चलते रहे, अपनी अस्थि नु मिटांदे रहे, ते क्या सतगुरु भुले बैठे ने? वो आए इसी वास्ते ने, उन्हां आत्मा नु ही लैण वास्ते आए ने जिहड़ियां इस संसार दी असक्ति नु त्याग रहियां ने। ते अगर जिंदे जी असि मोह माया चो निकल ना सके, संसार दी असक्ति कीती, तियां पुत्रां दी ममता ना त्याग सके, वस्तुआं संबंधा दी ममता ना त्याग सके, ते साध संगत जी इस भरम चो निकल जाना कि अंत काल दे विच सतगुरु आ करके छुड़ा देणगे। ना कोई नाम आएगा, यानी कि ना वो प्रकाश दे दर्शन होणगे, ना आवाज सुनाई देगी, ना वो परमात्मा दा रूप सतगुरु दा दर्शन हो सकदा। किस दे दर्शन होणगे? जिन्हां दे जीते जी असीं देखदे हो कुर्बान हुंदे रहे, यानी कि पुत्तर दी ममता ते कुर्बान हुंदे रहे, ते साध संगत जी ही वो आ करके खलो जाणगे। और जीवात्मा नूं दुबारा जन्म लैणा पेगा इस जगत दे विच, इस धरती ते दुबारा आना पेगा। क्यों? क्योंकि उसका भुगतान बाकी है, उसकी आसक्ति है, उसकी ममता है उस पुत्र दे विच, उस जीवात्मा नूं उसके पेट चो फिर जन्म लेना पेगा और जाकर के उसका भुगतान देना पेगा। ते तिया पुत्र जिन्हां दे उत्ते असीं कुर्बान हो रहे हैं, ये पिछले जन्म का हिसाब लैण वास्ते आए ने। और अगर साडी आसक्ति इन्हां दे विच रहेगी ते सानू इन्हां दा भुगतान देने वास्ते इन्हां दे पेट तो जल फिर जन्म लेना पेगा। अज असीं इन्हां दी परवरिश कीती है, कल ये साडी परवरिश करनगे। अनंत काल तो ये किरिया चली आ रही है, अज तक असीं इस किरिया का हिस्सा बने आ, इस चो निकलण दे काबिल नहीं बन सकते। ते गुरु नानक साहब बिल्कुल स्पष्ट करते हैं कि अंत दे विच पछताना पेगा। कोई अगर यह समझे कि मरण के बाद परमात्मा मिलता है तो इस तो वड्डा कोई परम है ही नहीं। परम की है कि जिंदा जी परमात्मा नु प्राप्त नहीं किया, मरण के बाद ओही कोई तैनू मिलना है जो कुछ तू जिंदे जी बीजदा रहा इस शरीर दे विच आ करके। मनुखे जन्म दे भी सूक्ष्म तो सूक्ष्म रूप दे भी कोई भी किरिया अगर कर दिया तो उसका भुगतान इस जीवात्मा नु अवश्य देना पैंदा। कोई जादू मंत्र होने वाला नहीं। कोई अगर इस परम दे विच बैठा कि कोई आ जाएगा सानू लै जाएगा तो यह परम है, असि हाथ ते हाथ तरे बिल्कुल मूर्ख बनी बैठे आ। साडा जन्म हथों चला गया, कितने ही जन्म मनुख दे चले गए, एक जन्म होर चला गया, उस तो बाद साडा की बनना है? ये सब काल दा मजबून है। जो कुछ इच्छा और कामना कीती है उस दे विच साडा जन्म अवश्य होएगा।
सारे अपसर की सारी न जाने फिर कीच बुढ़ाई।
सर अपसर की सार न जाने फिर कीच बुढ़ाई जियो। बिल्कुल स्पष्ट कहंदे ने कि सर अपसर, सर किस दे नाल तेरा काम सरेगा, अपसर किस दे विच किस तरीके दे नाल तू फसेगा, तैनू इस दा भेद नहीं पता। यानी कि इन्हा अखा दे नाल मन बुद्धि और इंद्रिया दे नाल असी इस रचना नू देख नहीं सकते। जो कुछ देख रहे हैं ये जड़ है, सीमित है, और सीमित दे नाल कदी असीम नू प्राप्त नहीं किया जा सकता। ये जड़ा जाल बनाया गया बड़ा महीन जाल है, इतना महीन है कि यह सिर्फ आत्मा नू ही दिखाया जा सकता है, वही देख सकती है। पर उस तो पहले सतगुरु मौजूद होंदे ने, इन्हां अखां दे नाल भी सानू बहुत सारे भरम दूर कराते ने, बुद्धि नू निर्मल करा करके सारा भेद दसदे ने कि केड़े तरीके दे नाल तू इस जंजाल दे विचों निकल सकदा है, केड़ी किरिया अपना करके तेरे घर का काम सर सकदा है। तो कहंदे ने तैनू इस भेद का पता नहीं, और जब तक तू गुरु की शरण नहीं लेगा तब तक तू अपसर विच ही फसिया रहेगा। यानी कि ऐसी किरिया तू तो समझ रहा कि मैं परमात्मा नू मिलन चलिया वा, पर तू काम फसन वाला कर रहा, तो कदे भी तू मिलन दे काबिल बन ही नहीं सकदा। और फिर कीच बुढ़ाई जीए और तैनू दोबारा बार बार किचड़ संसार रूपी किचड़ दे विच जन्म लेना पेगा। तू अपने आप नू आवागमन तो मुक्त नहीं कर सकदा।
अंतर मेल लोग बे झूठे बार नावे काही।
अंतर लोग मैल झूठे, ਬਿਲਕੁਲ ਸਪਸ਼ਟ ਕਰਦੇ ਨੇ ਕਿ ਅੰਤਰ ਦੇ ਵਿਚ ਵਿਸ਼ੇ ਵਿਕਾਰਾਂ ਦੀ ਮੈਲ ਮੌਜੂਦ ਹੈ ਔਰ ਬਾਹਰ ਤੂੰ ਸਰੋਵਰਾਂ ਦੇ ਸਨਾਨ ਕਰੀ ਫਿਰਦਾ ਇਸਦੇ ਨਾਲ ਤੇਰਾ ਕੰਮ ਨਹੀਂ ਬਣਦਾ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਵੈਕੁੰਠ ਨਾ ਜਾਣਾ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆਲਾ ਜੇ ਜਲ ਮੰਜਲ ਗਤ ਹੋਵੇ ਜਿਸ ਮੈਂਢਕ ਨਾ ਆਵੇ ਜੈਸੇ ਮੈਂਢਕ ਤੈਸੇ ਹੋਈ ਨਰ ਫਿਰ ਜੋਨੀ ਪਾਵੇ ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ ਕਿ ਇਹ ਗੁਰੂ ਦਾ ਸਥਾਨ ਜਿਹੜਾ ਹੁੰਦਾ ਇਹ ਤੀਰਥ ਹੈ ਇਸ ਤੋਂ ਵੱਡਾ ਕੋਈ ਤੀਰਥ ਨਹੀਂ ਹੈ ਗੁਰੂ ਦੇ ਚਰਨ ਜਿਹੜੇ ਨੇ ਉਹ ਤੀਰਥ ਹੁੰਦੇ ਨੇ ਉਹਨਾਂ ਦੇ ਵਿੱਚ ਇਸ਼ਨਾਨ ਕਰਨਾ ਇਸ ਤੋਂ ਵੱਡਾ ਕੋਈ ਤੀਰਥ ਨਹੀਂ ਹੈ ਕਹਿੰਦੇ ਨੇ ਅੰਤਰ ਮੈਲ ਜੇ ਤੀਰਥ ਨਾ ਆਵੇ ਇਹਨਾਂ ਜੀਵਾਤਮਾ ਦੀ ਤਰਫ਼ ਇਸ਼ਾਰਾ ਹੈ ਜਿਹੜੇ ਕਿ ਗੁਰੂ ਦੇ ਕੋਲ ਤੇ ਆ ਜਾਂਦੀਆਂ ਨੇ ਇਸ ਤੀਰਥ ਦਾ ਰੋਜ਼ ਭ੍ਰਮਣ ਕਰਦੀਆਂ ਨੇ ਰੋਜ਼ ਮੱਥਾ ਟੇਕਦੀਆਂ ਨੇ ਰੋਜ਼ ਹੁਕਮ ਸੁਣਦੀਆਂ ਨੇ ਪਰ ਕਦੇ ਵੀ ਉਸ ਹੁਕਮ ਦਾ ਪਾਲਣ ਨਹੀਂ ਕਰਦੀਆਂ ਕਾਰਨ ਕੀ ਸੀ ਅੰਤਰ ਮੈਲ ਜੇ ਤੀਰਥ ਨਾ ਆਵੇ ਅੰਤਰ ਦੇ ਵਿੱਚ ਉਹ ਵਿਕੇ ਵਿਕਾਰਾਂ ਦੀ ਮੈਲ ਹੈ ਉਹ ਫਰਿਆਦਾਂ ਦੀ ਲਿਸਟ ਮੌਜੂਦ ਹੈ ਜਿਨ੍ਹਾਂ ਨੂੰ ਫਰਿਆਦਾਂ ਕਿਹੜੀਆਂ ਨੇ ਸੰਸਾਰ ਦੀ ਅਸਕਤੀ ਫਰਿਆਦ ਦਾ ਭਾਵ ਹੀ ਇਹੀ ਹੈ ਕਿ ਸਾਨੂੰ ਸੰਸਾਰ ਦੀ ਅਸਕਤੀ ਹੈ ਸੰਸਾਰ ਮੰਗਦੇ ਆ ਸੰਬੰਧ ਮੰਗਦੇ ਆ ਪਰਮਾਤਮਾ ਨਹੀਂ ਮੰਗਦੇ ਬਾਕੀ ਸਾਰੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਪਰਮਾਤਮਾ ਦੇ ਬਿਨਾਂ ਤੇ ਗੁਜ਼ਾਰਾ ਕਰ ਲਵਾਂਗੇ ਪਰ ਪੁੱਤਰ ਅਗਰ ਨਹੀਂ ਹੈ ਤੇ ਉਸ ਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਅਸੀਂ ਤੜਫ ਤੜਫ ਤੇ ਮਰ ਜਾਵਾਂਗੇ ਪਰ ਅਨੰਤ ਕਾਲ ਤੋਂ ਜੀਵਾਤਮਾ ਮਨੁੱਖੇ ਜਨਮ ਵਿਚ ਆਈ ਪਰਮਾਤਮਾ ਨੂੰ ਪ੍ਰਾਪਤ ਨਾ ਕਰ ਸਕੀ ਪਰ ਅੱਜ ਤੱਕ ਇਸ ਦੇ ਅੰਦਰ ਤੜਫ ਪੈਦਾ ਨਾ ਹੋਈ ਤੇ ਇਹ ਆ ਅੰਤਰ ਦੀ ਮੈਲ ਤੇ ਤੀਰਥ ਲਾਵੇ ਗੁਰੂ ਦੇ ਕੋਲ ਜਿਤਨੇ ਮਰਜ਼ੀ ਚੱਕਰ ਕੱਟ ਲਵੇ ਬਿਠਾ ਕਰਕੇ ਚਾਰ ਸਵੇਰੇ ਚੱਕਰ ਕੱਟਦਾ ਰਹੇ ਸਵੇਰੇ ਸ਼ਾਮ ਸਲਾਮ ਕਰਦਾ ਰਹੇ ਕਹਿੰਦੇ ਨੇ ਅੰਤਰ ਮੈਲ ਜੇ ਤੀਰਥ ਨਾ ਆਵੇ ਕਿਸ ਵੈਕੁੰਠ ਨਾ ਜਾਣਾ ਉਸ ਨੂੰ ਸੱਚਖੰਡ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਾਰਨ ਇਹ ਸੀ ਕਿ ਸੰਸਾਰ ਦੀ ਅਸਕਤੀ ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ ਕਿ ਅਗਰ ਤੂੰ ਮੁਕਤ ਹੋਣਾ ਚਾਹੁੰਦਾ ਤੇ ਇਸ ਸਾਰੇ ਜੰਜਾਲ ਚੋਂ ਨਿਕਲ ਇਹ ਸਾਰੇ ਭਰਮ ਚੋਂ ਨਿਕਲ ਜਦ ਤੱਕ ਤੂੰ ਇਹ ਸਾਰੇ ਭਰਮ ਚੋਂ ਨਹੀਂ ਨਿਕਲੇਗਾ ਸਾਰੇ ਜੰਜਾਲ ਤੋਂ ਨਹੀਂ ਨਿਕਲੇਗਾ ਤਦ ਤੱਕ ਤੂੰ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਹੀ ਨਹੀਂ ਸਕਦਾ
ਨਿਰਮਲ